दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी श्रवण कर रहे सी। इतिहास दे विच प्रसंग चल रहा सी भाई भगतू जी दे सपुत्र भाई गौरे दा। प्रसंग इथों तक पहुंचा है कि सतगुरु सच्चे पातशाह जी दे पिछे जिहड़ी लम्मी कतार वहीर आ रही सी, जिस वहीर दे विच सतगुरां दे महल भी शामिल सन, उस नूं तुरकां दी फौज ने घेरा पा लिया। पिछे भाई गौरा आ रहा है। सतगुरां दे इक सिख ने सतगुरां नूं जाके खबर दित्ती है कि सच्चे पातशाह साडी वहीर नूं तुरकां दी फौज ने घेरा पा लिया है, हुण सानूं पिछे जाके ਉਹਨਾਂ ਨੂੰ ਰੋਕਣਾ ਪਵੇਗਾ। ਕੱਲ ਇਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸੁਣ ਕਰ ਪ੍ਰਭ ਤੁਰੰਗ ਠਹਿਰਾਇਓ, ਸਕਲ ਪ੍ਰਬਲ ਦਲ ਸੰਗ ਮਿਲਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਦੀ ਖਬਰ ਮਿਲੀ ਹੈ ਤੇ ਸਤਿਗੁਰਾਂ ਨੇ ਆਪਣੇ ਘੋੜੇ ਨੂੰ ਉੱਥੇ ਰੋਕ ਦਿੱਤਾ ਤੇ ਆਪਣੇ ਪ੍ਰਬਲ ਦਲ ਨੂੰ ਭਾਵ ਕੇ ਭਾਰੀ ਫੌਜ ਨੂੰ ਇਕੱਤਰ ਕੀਤਾ।
ਹਾਣ ਜੰਗ ਕੋ ਕਾਰਜ ਪਰਿਓ, ਹਮੇ ਪਿਤਾ ਮੇ ਬਰਜਨ ਕਰਿਓ।
ਉਸ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਜੰਗ ਦਾ ਕੰਮ ਆਣ ਕੇ ਬਣ ਗਿਆ ਹੈ, ਹਮੇ ਪਿਤਾਮੇ ਵਰਜਨ ਕਰਿਓ, ਪਰ ਸਾਨੂੰ ਸਾਡੇ ਦਾਦਾ ਜੀ ਨੇ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਰਜਿਆ ਸੀ ਕਿ ਹਰ ਰਾਏ ਤੂੰ ਕੋਈ ਜੰਗ ਨਹੀਂ ਲੜਨਾ, ਪਰ ਇਹ ਹੁਣ ਜਿਹੜਾ ਕੰਮ ਬਣ ਗਿਆ ਨਾ, ਇਹ ਤੇ ਜੰਗ ਵਾਲਾ ਬਣ ਗਿਆ।
ਅਸਮੰਜਸ ਹੋਈ ਅਭਿਆਨ, ਖਰੇ ਵਿਚਾਰਿਓ ਗੁਰ ਭਗਵਾਨ।
ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਭਗਵਾਨ ਦਾ ਰੂਪ ਨੇ, ਉਹਨਾਂ ਨੇ ਖਲੋ ਕੇ ਇਸ ਗੱਲ ਦੀ ਵਿਚਾਰ ਕੀਤੀ ਹੈ ਕਿ ਹੁਣ ਮੈਂ ਕੀ ਕਰਾਂ, ਇਹ ਜਿਹੜੀ ਗੱਲ ਆਣ ਕੇ ਬਣ ਗਈ ਹੈ, ਇਹ ਨਾ ਹੋਣ ਵਾਲੀ ਗੱਲ ਹੈ, ਬੜੀ ਅਸੰਭਵ ਗੱਲ ਹੈ। ਕਹਿਣ ਤੋਂ ਭਾਵ ਹੈ ਕਿ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਹਰ ਰਾਏ ਜੰਗ ਨਹੀਂ ਲੜਨਾ, ਪਰ ਹੁਣ ਜਿਹੜੀ ਗੱਲ ਹੈ ਨਾ, ਇਹ ਤੇ ਜੰਗ ਵਾਲੀ ਬਣ ਗਈ ਹੈ, ਕਿਉਂਕਿ ਤੁਰਕਾਂ ਨੇ ਸਾਡੀ ਵਹੀਰ ਨੂੰ ਘੇਰਾ ਪਾਇਆ, ਜੇ ਅਸੀਂ ਜਾ ਕੇ ਉਸ ਘੇਰੇ ਤੋਂ ਉਹਨਾਂ ਨੂੰ ਨਾ ਕੱਢਾਂਗੇ ਤੇ ਫਿਰ ਕਿਵੇਂ ਗੱਲ ਬਣੇਗੀ।
ਸ੍ਰੀ ਮੁਖ ਤੇ ਬੂਝੋ ਕੌਣ ਪਿਛਾਰੀ, ਜਥੇਦਾਰ ਆਵਤ ਬਲ ਭਾਰੀ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਦੇ ਸਿੱਖ ਨੂੰ ਇਹ ਹੁਕਮ ਕੀਤਾ ਹੈ, ਕਹਿੰਦੇ ਨੇ ਕੌਣ ਪਿਛਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੀ ਵਹੀਰ ਦੇ ਵਿੱਚ ਪਿੱਛੇ ਕੌਣ ਆ ਰਿਹਾ ਹੈ, ਜਥੇਦਾਰ ਆਵਤ ਬਲ ਭਾਰੀ, ਕਿ ਕੋਈ ਸਾਡਾ ਜਥੇਦਾਰ ਬਲ ਭਾਰੀ ਵਹੀਰ ਦੇ ਨਾਲ ਕੌਣ ਉਥੇ ਆ ਰਿਹਾ।
ਹਾਥ ਜੋਰ ਤਿੰਨ ਸਕਲ ਸੁਣਾਈ, ਪ੍ਰਭ ਜੀ ਸੈਨਾ ਸਭ ਚੱਲ ਆਈ।
ਹੱਥ ਜੋੜ ਕੇ ਸਿੱਖ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਰੀ ਦੀ ਸਾਰੀ ਜਿਹੜੀ ਸੈਨਾ ਹੈ ਉਹ ਤੇ ਪਹੁੰਚ ਗਈ ਹੈ, ਸੱਚੇ ਪਾਤਸ਼ਾਹ ਪਿੱਛੇ ਕੋਈ ਵੀ ਵੱਡਾ ਸੈਨਾਪਤੀ ਨਹੀਂ ਹੈ।
ਸ਼ਸਤਰਹੀਨ ਸਭ ਆਏ ਪਿਛਾਰੇ, ਸੁਣਿਓ ਦੂਰ ਦੁੰਦਵ ਧੁਨ ਘਾਰੇ।
ਸਿੱਖ ਨੇ ਆਖਿਆ ਸੱਚੇ ਪਾਤਸ਼ਾਹ ਸੈਨਾ ਵੀ ਸਾਰੀ ਨਾਲ ਹੀ ਆ ਗਈ ਹੈ, ਸੈਨਾਪਤੀ ਵੀ ਨਾਲ ਆ ਗਏ ਨੇ, ਕੋਈ ਜਥੇਦਾਰ ਕੋਈ ਸੈਨਾਪਤੀ ਵਹੀਰ ਦੇ ਨਾਲ ਨਹੀਂ ਹੈ। ਸੱਚੇ ਪਾਤਸ਼ਾਹ ਜਿਨ੍ਹਾਂ ਦੇ ਕੋਲ ਸ਼ਸਤਰ ਨਹੀਂ ਹਨ, ਜਿਨ੍ਹਾਂ ਦੇ ਕੋਲ ਹਥਿਆਰ ਨਹੀਂ ਹਨ, ਐਸੇ ਦਾਸ ਦਾਸੀਆਂ ਆ ਰਹੇ ਨੇ। ਸੁਣਿਓ ਦੂਰ ਦੁੰਦਵ ਧੁਨਕਾਰੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੂਰ ਤੋਂ ਇੱਕ ਨਗਾਰੇ ਦੀ ਚੋੜ ਦੀ ਆਵਾਜ਼ ਵੀ ਆ ਰਹੀ।
ਭਗਤੂ ਕੇਰ ਨਿਨਾਵਾਯਾਵਤ, ਅਪਰ ਨ ਸੈਨਾ ਪਤ ਕੋ ਪਾਵਤ।
ਸਿੱਖ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਭਾਈ ਭਗਤੂ ਦਾ ਜਿਹੜਾ ਪੁੱਤਰ ਹੈ, ਜਿਹਨੂੰ ਸਤਿਗੁਰੂ ਜੀ ਨਿਨਾਵਾ ਕਹਿੰਦੇ ਸਨ, ਕਹਿੰਦੇ ਨੇ ਕਿ ਉਹੀ ਆ ਰਿਹਾ ਹੈ ਗੌਰਾ, ਹੋਰ ਕੋਈ ਵੀ ਸੈਨਾਪਤੀ ਪਿੱਛੇ ਨਹੀਂ ਹੈ। ਇਹ ਜਿਹੜੀ ਆਵਾਜ਼ ਨਗਾਰੇ ਦੀ ਆ ਰਹੀ ਹੈ, ਇਹ ਗੌਰੇ ਦੀ ਸੈਨਾ ਦੇ ਵਿੱਚੋਂ ਆ ਰਹੀ ਹੈ।
ਸੁਣ ਕਰ ਸ੍ਰੀ ਹਰ ਰਾਏ ਬਖਾਨਾ, ਜੇ ਭਗਤੂ ਸੁਤ ਹੈ ਤਿਸ ਥਾਨਾ।
ਸੁਣ ਕੇ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਜੇਕਰ ਭਗਤੂ ਦਾ ਪੁੱਤਰ ਉਸ ਜਗ੍ਹਾ ਦੇ ਉੱਤੇ ਮੌਜੂਦ ਹੈ।
ਆਪਣੀ ਮਾਤਨ ਆਪੈ ਲਿਆਵੈ, ਲੜੈ ਤੁਰਕ ਸੋ ਸਕਲ ਬਚਾਵੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੀਆਂ ਮਾਤਾਵਾਂ ਨੂੰ ਤੁਰਕਾਂ ਦੇ ਚੁੰਗਲ ਦੇ ਵਿੱਚੋਂ ਕੱਢ ਕੇ ਫਿਰ ਆਪੇ ਗੌਰਾ ਹੀ ਲੈ ਕੇ ਆਵੇਗਾ, ਤੁਰਕਾਂ ਦੇ ਨਾਲ ਲੜ ਕੇ ਸਾਰਿਆਂ ਦਾ ਉਹ ਬਚਾ ਕਰੇਗਾ।
ਇਮ ਕਹਿ ਚਪਲ ਤੁਰੰਗ ਚਲਾਇਓ, ਪਾਛੇ ਕਟਕ ਚਲਿਓ ਉਮ ਡਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਹਨਾਂ ਬਚਨ ਕਰਕੇ ਸਤਿਗੁਰਾਂ ਨੇ ਆਪਣੇ ਚੰਚਲ ਘੋੜੇ ਨੂੰ ਅੱਗੇ ਤੋਰ ਦਿੱਤਾ ਹੈ ਤੇ ਪਿੱਛੇ ਸਤਿਗੁਰਾਂ ਦੀ ਸਾਰੀ ਸੈਨਾ ਵੀ ਚੱਲ ਪਈ।
ਮਨ ਮੈਂ ਗਿਨੇ ਨਾ ਸਤਿਗੁਰ ਮੁਰੇ, ਹਮਕੋ ਲੜਨ ਹੁਕਮ ਨਹੀਂ ਕਰੇ।
ਜਿਹੜੇ ਸਤਿਗੁਰਾਂ ਦੇ ਸ਼ਸਤਰਧਾਰੀ ਯੋਧੇ ਨੇ, ਉਹ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਸੋਚਦੇ ਨੇ ਕਿ ਸਤਿਗੁਰੂ ਜੀ ਮੁੜੇ ਨਹੀਂ ਹਨ ਤੇ ਨਾ ਹੀ ਸਾਨੂੰ ਸਤਿਗੁਰਾਂ ਨੇ ਲੜਨ ਦਾ ਹੁਕਮ ਦਿੱਤਾ।
ਦਲ ਤੁਰ ਕਣ ਕੋ ਹੋਏ ਕਨੇਰਾ, ਹਮ ਮਾਰੈ ਤਹ ਕਹਿ ਨਾ ਫੇਰਾ।
ਸੋਚਦੇ ਨੇ ਕਿ ਤੁਰਕਾਂ ਦਾ ਦਲ ਤੇ ਬਹੁਤਾ ਹੈ ਤੇ ਗੌਰੇ ਦੇ ਕੋਲ ਤੇ ਫੌਜ ਥੋੜੀ ਹੈ,
ਹਮ ਮਾਰੈ ਤਹ ਕਹਿ ਨਾ ਫੇਰਾ।
ਪਰ ਸੋਚਦੇ ਨੇ ਕਿ ਜੇਕਰ ਅਸੀਂ ਜਾ ਕੇ ਲੜੀਏ ਤੇ ਫਿਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਤੇ ਸਾਡੇ ਨਾਲ ਨਾਰਾਜ਼ ਨਾ ਹੋ ਜਾਣ ਕਿ ਮੈਂ ਤੇ ਹੁਕਮ ਨਹੀਂ ਕੀਤਾ, ਤੁਸੀਂ ਕਿਉਂ ਗਏ ਹੋ। ਇਸ ਕਰਕੇ ਸੋਚਦੇ ਨੇ ਕਿ ਸਾਨੂੰ ਆਪਣੇ ਆਪ ਜਾਣਾ ਨਹੀਂ ਚਾਹੀਦਾ। ਪਰ ਗੱਲ ਬੜੀ ਔਖੀ ਹੈ, ਤੁਰਕਾਂ ਦੀ ਫੌਜ ਵਧੇਰੇ ਹੈ ਤੇ ਗੌਰੀ ਦੀ ਫੌਜ ਥੋੜੀ ਹੈ।
ਗੁਰ ਸਨਮੁਖ ਕੋ ਕਹੇ ਨਾ ਬੈਨ, ਚਲਤ ਕਰ ਨੀਚੇ ਨੈਣ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਨਮੁਖ ਕਿਸੇ ਨੇ ਕੋਈ ਵੀ ਬਚਨ ਨਾ ਕੀਤਾ, ਆਪਣੀ ਅੱਖਾਂ ਨੂੰ ਨੀਵੇਂ ਕਰਕੇ ਸਤਿਗੁਰਾਂ ਦੇ ਨਾਲ ਤੁਰਦੇ ਗਏ।
ਆਵਤ ਅੰਤਹ ਪੁਰ ਗੁਰ ਕੇਰਾ, ਇਹ ਕਾਰਜ ਪਾ ਖੋਟ ਬਡੇਰਾ।
ਪਰ ਸਾਰਿਆਂ ਦੇ ਮਨ ਦੇ ਵਿੱਚ ਸੋਚ ਬਹੁਤ ਹੈ ਕਿ ਸਤਿਗੁਰਾਂ ਦੇ ਮਹਿਲ ਆ ਰਹੇ ਨੇ, ਸਾਰੀ ਵਹੀਰ ਆ ਰਹੀ ਹੈ, ਇਹ ਜਿਹੜਾ ਕਾਰਜ ਆਣ ਕੇ ਬਣ ਗਿਆ ਹੈ ਨਾ, ਇਹ ਬੜਾ ਖੋਟਾ ਹੈ ਕਿ ਤੁਰਕਾਂ ਦੀ ਫੌਜ ਨੇ ਘੇਰਾ ਪਾਇਆ।
ਸਭ ਜੋਧਾ ਸੈਨਾਪਤ ਆਦ, ਤੂਸ਼ਣ ਚਲੇ ਬਿਨਾ ਅਹੀ ਲਾਦ।
ਸਤਿਗੁਰਾਂ ਦੇ ਸਾਰੇ ਯੋਧੇ ਸਾਰੇ ਸੈਨਾਪਤੀ ਚੁੱਪ ਨੂੰ ਧਾਰਨ ਕਰਕੇ ਜਾ ਰਹੇ ਨੇ, ਪਰ ਕਵੀ ਜੀ ਲਿਖਦੇ ਨੇ ਬਿਨਾ ਅਹਿਲਾਦ, ਕੋਈ ਮਨ ਦੇ ਵਿੱਚ ਪ੍ਰਸੰਨਤਾ ਨਹੀਂ ਹੈ, ਕੋਈ ਖੁਸ਼ੀ ਨਹੀਂ ਹੈ, ਉਦਾਸੀ ਦੀ ਹਾਲਤ ਦੇ ਨਾਲ ਹੀ ਜਾ ਰਹੇ ਨੇ।
ਜਹਾਂ ਤੁਰਕ ਦਲ ਇਕੱਠੋ ਹੋਇਓ, ਆਣ ਤਹਾਂ ਗੌਰੇ ਸਭ ਜੋਇਓ।
ਜਿਥੇ ਤੁਰਕਾਂ ਦਾ ਦਲ ਇਕੱਠਾ ਹੋਇਆ ਸੀ, ਜਿਥੇ ਕਿ ਘੇਰਾ ਪਾਇਆ ਗਿਆ ਸੀ, ਉਸ ਜਗ੍ਹਾ ਦੇ ਲਾਗੇ ਗੌਰਾ ਪਹੁੰਚੇ।
ਨਿਜ ਅਸਵਾਰ ਕਤਾਂ ਪਠਾਇਓ, ਗੁਰੂ ਵਹੀਰ ਕਿਉ ਤੁਮ ਅਟਕਾਇਓ।
ਗੌਰੇ ਨੇ ਦੇਖਿਆ ਕਿ ਸਤਿਗੁਰਾਂ ਦੇ ਮਹਿਲਾਂ ਦੇ ਡੋਲੇ ਰੋਕੇ ਹੋਏ ਨੇ ਤੁਰਕਾਂ ਨੇ। ਸਤਿਗੁਰੂ ਜੀ ਆਪਣੀ ਫੌਜ ਦੇ ਸਮੇਤ ਅੱਗੇ ਲੰਘ ਗਏ ਨੇ। ਗੌਰੇ ਨੇ ਆਪਣੇ ਇੱਕ ਘੋੜ ਸਵਾਰ ਆਦਮੀ ਨੂੰ ਭੇਜਿਆ ਹੈ ਤੁਰਕਾਂ ਦੇ ਕੋਲ। ਉਸ ਨੇ ਜਾ ਕੇ ਆਖਿਆ, ਗੁਰੂ ਵਹੀਰ ਕਿਉ ਤੁਮ ਅਟਕਾਇਓ, ਗੁਰੂ ਦੀ ਵਹੀਰ ਨੂੰ ਤੁਸੀਂ ਕਿਉ ਰੋਕਿਆ ਹੋਇਆ।
ਆਗਾ ਛੋਰ ਦਿਓ ਹਮ ਜਾਨਾ, ਨਾਹ ਤਾਂ ਪਰ ਸ਼ਸਤਰ ਕਮ ਸਾਨਾ।
ਗੌਰੇ ਦੇ ਸਾਥੀ ਨੇ ਜਾ ਕੇ ਤੁਰਕਾਂ ਨੂੰ ਆਖਿਆ, ਅੱਗੇ ਨੂੰ ਛੱਡ ਕੇ ਤੁਸੀਂ ਲਾਂਭੇ ਹੋ ਜਾਓ, ਇਹਨਾਂ ਨੂੰ ਅੱਗੇ ਜਾਣ ਦਿਓ। ਜੇਕਰ ਸਾਡੀ ਗੱਲ ਨਾ ਮੰਨੋਗੇ ਤੇ ਫਿਰ ਘਮਸਾਨ ਦਾ ਯੁੱਧ ਸ਼ਸਤਰਾਂ ਦੇ ਨਾਲ ਸਾਡਾ ਤੇ ਤੁਹਾਡਾ ਹੋਵੇਗਾ।
ਇਹਾਂ ਪ੍ਰਜ ਕੇ ਨਾਹਿਨ ਲੋਕ, ਕਰ ਬਲ ਕੋ ਜਿਨ ਲੇਤੇ ਰੋਕ।
ਉਹ ਕਹਿੰਦਾ ਹੈ ਕਿ ਤੁਹਾਡੀ ਪ੍ਰਜਾ ਦੇ ਲੋਕ ਨਹੀਂ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਤਾਕਤ ਦੇ ਜ਼ੋਰ ਦੇ ਨਾਲ ਰੋਕ ਸਕੋ।
ਮਾਰਨ ਮਰਨੋ ਕਾਜ ਹਮਾਰੋ, ਨਹੀਂ ਸਨ ਮੁਖ ਹੋਏ ਖਰੇ ਨਿਹਾਰੋ।
ਕਹਿੰਦਾ ਹੈ ਕਿ ਮਰਨਾ ਤੇ ਮਾਰਨਾ ਇਹੀ ਸਾਡਾ ਕੰਮ ਹੈ, ਨਹੀਂ ਸਨ ਮੁਖ ਹੋਏ ਖਰੋ ਨਿਹਾਰੋ। ਭਾਵ ਕੇ ਸਾਹਮਣੇ ਖੜੇ ਹੋ ਕੇ ਨਾ ਤੱਕੋ, ਕਹਿਣ ਦਾ ਭਾਵ ਹੈ ਕਿ ਰਾਹ ਛੱਡ ਕੇ ਲਾਂਭੇ ਹੋ ਜਾ।
ਸੁਣ ਤੁਰਕਣ ਮਨ ਮਾਨ ਬਡੇਰੇ, ਪਾਖੇ ਬਾਕ ਸਕੋਪ ਕਨੇਰੇ।
ਪਰ ਕਵੀ ਜੀ ਲਿਖਦੇ ਨੇ ਕਿ ਤੁਰਕਾਂ ਦੇ ਮਨ ਦੇ ਵਿੱਚ ਤੇ ਵੱਡਾ ਹੰਕਾਰ ਸੀ, ਉਹਨਾਂ ਨੇ ਫਿਰ ਕ੍ਰੋਧ ਦੇ ਨਾਲ ਭਰੇ ਬਚਨ ਇਸ ਤਰ੍ਹਾਂ ਆਖੇ।
ਸ਼ਸਤਰ ਤੁਹਾਰੇ ਲੈ ਹੈ ਛੀਨ, ਹਥਿਆਰਾਂ ਫੇਰ ਬਣੋ ਜੇ ਦੇਨ।
ਅੱਗੋਂ ਤੁਰਕ ਕਹਿੰਦੇ ਨੇ ਕਿ ਤੁਹਾਡੇ ਹਥਿਆਰਾਂ ਨੂੰ ਖੋ ਲਿਆ ਜਾਵੇਗਾ, ਤੁਹਾਡੇ ਘੋੜਿਆਂ ਨੂੰ ਵੀ ਖੋ ਲਿਆ ਜਾਵੇਗਾ, ਹਥਿਆਰਾਂ ਫੇਰ ਬਣੋ ਜੇ ਦੇਨ। ਪਰ ਜੇਕਰ ਦੇਨ ਬਣੋਗੇ ਤਾਂ ਫੇਰ ਅਸੀਂ ਨਹੀਂ ਮਾਰਾਂਗੇ।
ਜੇ ਪ੍ਰਿਯ ਪ੍ਰਾਣ ਆਪਣੇ ਜਾਨੋ, ਹੈ ਆਯਦ ਕੋ ਤਿਆਗ ਪਿਆਨੋ।
ਤੁਰਕਾਂ ਨੇ ਅੱਗੋਂ ਜਵਾਬ ਦਿੱਤਾ ਹੈ ਕਿ ਜੇਕਰ ਤੁਸੀਂ ਆਪਣੇ ਪ੍ਰਾਣਾਂ ਨੂੰ ਪਿਆਰ ਕਰਦੇ ਹੋ ਤੇ ਆਪਣੇ ਘੋੜੇ ਤੇ ਹਥਿਆਰ ਸੁੱਟ ਕੇ ਇੱਥੋਂ ਦੌੜ ਜਾਓ।
ਇਮ ਗੌਰੇ ਜਬ ਤਿਨ ਕੀ ਸੁਨੀ, ਲਰਨ ਹੇਤ ਰਿਸ ਕੀ ਨਸ ਕਨੀ।
ਤੁਰਕਾਂ ਦੀਆਂ ਗੱਲਾਂ ਨੂੰ ਸੁਣ ਕੇ ਗੌਰੇ ਦਾ ਆਦਮੀ ਵਾਪਸ ਗੌਰੇ ਦੇ ਕੋਲ ਪਹੁੰਚਿਆ, ਜੋ ਕੁਝ ਉਹਨਾਂ ਨੇ ਆਖਿਆ ਸੀ ਉਹ ਗੌਰੇ ਨੂੰ ਸੁਣਾ ਦਿੱਤਾ। ਕਵੀ ਜੀ ਲਿਖਦੇ ਨੇ, ਲਰਨ ਹੇਤ ਰਿਸ ਕੀ ਨਸ ਕਨੀ। ਗੌਰੇ ਨੇ ਫਿਰ ਲੜਨ ਦੇ ਵਾਸਤੇ ਬਹੁਤ ਜ਼ਿਆਦਾ ਗੁੱਸਾ ਧਾਰਨ ਕੀਤਾ।
ਅਬ ਗੋਰੇ ਹਿਤ ਕੈ ਪ੍ਰਾਣ ਗਵਾਵੋ, ਕੈ ਰਣ ਜੀਤ ਖਤਾ ਬਖਸ਼ਾਵੋ।
ਗੌਰਾ ਸੋਚਦਾ ਹੈ ਕਿ ਹੁਣ ਮੈਂ ਗੁਰੂ ਦੇ ਹਿੱਤ ਦੇ ਵਾਸਤੇ ਜਾਂ ਤੇ ਆਪਣੇ ਪ੍ਰਾਣਾਂ ਨੂੰ ਗਵਾ ਦਿਆਂਗਾ, ਜਾਂ ਫਿਰ ਰਣ ਭੂਮੀ ਦੇ ਵਿੱਚ ਜਿੱਤ ਦੀ ਪ੍ਰਾਪਤੀ ਕਰਕੇ ਸਤਿਗੁਰਾਂ ਤੋਂ ਖਤਾ ਬਖਸ਼ਾ ਲਵਾਂਗਾ, ਮਾਫ਼ੀ ਮੰਗ ਲਾਂਗਾ।
ਸਮਾਂ ਪ੍ਰਤੀਖਤ ਰਹੇ ਓ ਹਮੇਸ਼, ਪਾਇਓ ਆਜ ਸਮੋ ਇਹ ਬੇਸ਼।
ਸੋਚਦਾ ਕਿ ਬੜੇ ਲੰਮੇ ਸਮੇਂ ਤੋਂ ਇਸੇ ਉਡੀਕ ਦੇ ਵਿੱਚ ਸਾਂ, ਅੱਜ ਜਿਹੜਾ ਸਮਾਂ ਹੈ ਉਹ ਬਹੁਤ ਹੀ ਜ਼ਿਆਦਾ ਚੰਗਾ ਮੈਨੂੰ ਮਿਲ ਗਿਆ।
ਮੋਕੋ ਸਰਾਪ ਦੇ ਸਮਦਾਏ, ਦੋਨੋ ਲੋਕਣ ਕਸ਼ਟ ਉਪਾਏ।
ਸਤਿਗੁਰਾਂ ਨੇ ਮੈਨੂੰ ਬਹੁਤੇ ਸਾਰੇ ਸਰਾਪ ਦਿੱਤੇ ਨੇ, ਜਿਨ੍ਹਾਂ ਸਰਾਪਾਂ ਦੇ ਕਰਕੇ ਮੇਰਾ ਲੋਕ ਤੇ ਪ੍ਰਲੋਕ ਵਿਗੜਿਆ ਹੋਇਆ।
ਸੋ ਅਬ ਮਿਟੈ ਕਰੈ ਪੁਰਸ਼ਾਰਥ, ਇਸ ਤੇ ਕੋ ਆਛੋ ਹੋਏ ਸਵਾਰਥ।
ਸੋਚਦਾ ਕਿ ਉਹ ਸਾਰੇ ਦੇ ਸਾਰੇ ਜਿਹੜੇ ਸਰਾਪ ਨੇ ਉਹ ਮਿਟ ਜਾਣਗੇ, ਜੇਕਰ ਮੈਂ ਪਰਾਕਰਮ ਦੇ ਨਾਲ ਪੁਰਸ਼ਾਰਥ ਦੇ ਨਾਲ ਯੁੱਧ ਲੜ ਕੇ ਜਿੱਤ ਦੀ ਪ੍ਰਾਪਤੀ ਕਰਾਂਗਾ।
ਇਮ ਗਿਨ ਮਨ ਮੇ ਬਹੁ ਉਤਸਾਹ, ਕਰੋ ਜੰਗ ਭੀਖਣ ਚਿਤ ਚਾਹ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਮਨ ਦੇ ਵਿੱਚ ਵਿਚਾਰ ਕਰਕੇ ਗੌਰੇ ਨੇ ਵੱਡੇ ਉਤਸ਼ਾਹ ਨੂੰ ਧਾਰਨ ਕੀਤਾ ਤੇ ਸੋਚਿਆ, ਕਰੋ ਜੰਗ ਭੀਖਣ, ਮੈਂ ਭਿਆਨਕ ਜੰਗ ਤੁਰਕਾਂ ਦੇ ਨਾਲ ਲੜਾਂਗਾ।
ਜੇ ਅਬਲਰੋ ਨ ਮੈਰ ਸਤਰਕੈ ਕਰੋ ਨ ਮਾਰਨ ਮਰਨ ਵਿਚਰਕੈ।
ਸੋਚਦਾ ਕਿ ਜੇਕਰ ਮੈਂ ਇਸ ਵੇਲੇ ਗੁੱਸੇ ਨੂੰ ਧਾਰਨ ਕਰਕੇ ਨਾ ਲੜਿਆ, ਭਾਵ ਕੇ ਮਰਨਾ ਤੇ ਮਾਰਨਾ ਜੇਕਰ ਮੈਂ ਨਾ ਮੰਡਿਆ ਤਾਂ।
ਗੁਰ ਕੋ ਕਾਜ ਬਿਗਰ ਬੜ ਜੈ ਹੈ, ਤੁਰਕ ਨਾ ਟਰੈ ਲੂਟ ਸਭ ਲੈ ਹੈ।
ਫਿਰ ਕੀ ਹੋਵੇਗਾ ਜੇ ਮੈਂ ਨਾ ਲੜਿਆ ਤਾਂ? ਗੁਰੂ ਦਾ ਸਾਰੇ ਦਾ ਸਾਰਾ ਕਾਰਜ ਵਿਗੜ ਜਾਏਗਾ। ਇਹ ਤੁਰਕ ਕਦੇ ਵੀ ਟਲਣਗੇ ਨਹੀਂ, ਇਹ ਸਤਿਗੁਰਾਂ ਦੀ ਵਹੀਰ ਨੂੰ ਲੁੱਟ ਲੈਣਗੇ।
ਤ੍ਰਿਗ ਜੀਵਨ ਮੇਰੋ ਜਗ ਮਾਹੀ, ਕਹਿ ਜਗਤ ਜੋਦਾ ਇਹ ਨਾਹੀ।
ਸੋਚਦਾ ਕਿ ਮੇਰਾ ਫੇਰ ਦੁਨੀਆਂ ਦੇ ਉੱਤੇ ਜੀਣਾ ਲਾਣਤ ਦਾ ਹੋਵੇਗਾ। ਕਹਿ ਜਗਤ ਜੋਦਾ ਇਹ ਨਾਹੀ, ਲੋਕੀ ਕਹਿਣਗੇ ਕਿ ਗੌਰਾ ਵੱਡਾ ਯੋਧਾ ਨਹੀਂ ਸੀ।
ਬਿਗੜਤ ਗੁਰ ਕੋ ਕਾਜ ਨਿਹਾਰਾ, ਲੜ ਕਰ ਗਣ ਰਿਪ ਕੋ ਨਹੀਂ ਮਾਰਾ।
ਲੋਕੀ ਮੈਨੂੰ ਲਾਣਤਾਂ ਦੇਣਗੇ ਕਿ ਗੁਰੂ ਦਾ ਕਾਰਜ ਵਿਗੜ ਰਿਹਾ ਸੀ, ਗੌਰਾ ਉੱਥੇ ਮੌਜੂਦ ਵੀ ਸੀ, ਪਰ ਤਾਂ ਵੀ ਇਹਨੇ ਵੈਰੀ ਦੀ ਸੈਨਾ ਦੇ ਮੂੰਹ ਨਹੀਂ ਮੋੜੇ।
ਯਾ ਤੇ ਸਫਲ ਮਰਨ ਹੈ ਮੇਰਾ, ਜੀਤੈ ਸੁਧਰੈ ਕਾਜ ਬਡੇਰਾ।
ਇਸ ਕਰਕੇ ਗੌਰਾ ਸੋਚਦਾ ਕਿ ਇਸ ਜਗ੍ਹਾ ਦੇ ਉੱਤੇ ਲੜ ਕੇ ਮਰਨਾ ਹੀ ਮੇਰਾ ਸਫਲਾ ਹੋਵੇਗਾ।
ਜੀਤੇ ਸੁਧਰੈ ਕਾਜ ਬਡੇਰਾ, ਜੇਕਰ ਮੈਂ ਜਿਉਂਦਾ ਰਵਾਂਗਾ ਮੇਰਾ ਕਾਰਜ ਸੁਧਰ ਜਾਵੇਗਾ।
ਇਸ ਤੁਕ ਦਾ ਇੱਕ ਇਹ ਵੀ ਭਾਵ ਲਾਇਆ ਜਾ ਸਕਦਾ ਹੈ, ਜੀਤੇ ਸੁਧਰੈ ਕਾਜ ਬਡੇਰਾ, ਭਾਵ ਕਿ ਜੇਕਰ ਰਣਭੂਮੀ ਤੋਂ ਮੈਂ ਜਿੱਤ ਦੀ ਪ੍ਰਾਪਤੀ ਕੀਤੀ ਤਾਂ ਮੇਰਾ ਕਾਰਜ ਸੌਰ ਜਾਏਗਾ।
ਪਏ ਸਹਾਇ ਆਣ ਗੁਰਨਾਥ, ਜਿਸ ਤੇ ਅਵਸਰ ਲੈ ਅਸ ਹਾਥ।
ਗੌਰਾ ਸੋਚਦਾ ਕਿ ਮੈਨੂੰ ਲੱਗਦਾ ਕਿ ਸਤਿਗੁਰੂ ਜੀ ਹੀ ਸਹਾਇਕ ਮੇਰੇ ਬਣੇ ਨੇ, ਇਸੇ ਕਰਕੇ ਮੈਨੂੰ ਇੰਨਾ ਸੋਹਣਾ ਮੌਕਾ ਹੱਥ ਲੱਗਿਆ।
ਇਮ ਵਿਚਾਰ ਕਰ ਹੁਕਮ ਬਖਾਨਾ, ਜੰਗੀ ਦਿਓ ਬਜਾਏ ਨਿਸ਼ਾਨਾ।
ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਵਿਚਾਰ ਕਰਕੇ ਉਸੇ ਵੇਲੇ ਫਿਰ ਗੌਰੇ ਨੇ ਹੁਕਮ ਦੇ ਦਿੱਤਾ ਕਿ ਜੁੱਧ ਦਾ ਜਿਹੜਾ ਨਗਾਰਾ ਹੈ ਉਹਨੂੰ ਖੜਕਾ ਦਿਓ।
ਭੋ ਸਿੱਖੋ ਲਿਓ ਬਲ ਸੰਭਾਰੇ, ਜੁਗ ਲੋ ਕਣ ਕੇ ਗੁਰ ਰਖਵਾਰੇ।
ਆਪਣੇ ਨਾਲ ਦੇ ਸਾਥੀਆਂ ਨੂੰ ਕਹਿੰਦਾ ਹੈ ਕਿ ਹੇ ਮੇਰੇ ਪਿਆਰਿਓ ਸਿੱਖੋ, ਆਪਣੇ ਬਲ ਦੀ ਸੰਭਾਲ ਕਰੋ, ਦੋਹਾਂ ਲੋਕਾਂ ਦੇ ਵਿੱਚ ਗੁਰੂ ਸਾਡੇ ਰਾਖੇ ਨੇ।
ਪਿਆਰੇ ਪ੍ਰਾਣ ਨਹੀਂ ਅਬ ਕੀਜੈ, ਤੁਰਕ ਸੰਘਾਰਨ ਮੈਂ ਮਨ ਦੀਜੈ।
ਕਹਿੰਦਾ ਕਿ ਤੁਰਕਾਂ ਨੂੰ ਮਾਰਨ ਦੇ ਵਾਸਤੇ ਆਪਣੇ ਮਨ ਨੂੰ ਇਕਾਗਰ ਕਰੋ।
ਸੁਪਟ ਤੀਨ ਸਹਿ ਹੋਤੇ ਸੁਸੰਗ, ਸਭ ਕੋ ਪ੍ਰੇਰਿਤ ਪਾਹਿਤ ਜੰਗ।
300 ਸੂਰਮੇ ਸਨ ਉਸ ਵੇਲੇ ਗੌਰੇ ਦੇ ਨਾਲ, ਉਹਨਾਂ ਸਾਰਿਆਂ ਨੂੰ ਜੰਗ ਦੇ ਵਾਸਤੇ ਗੌਰੇ ਨੇ ਪ੍ਰੇਰਿਆ।
ਸਭ ਸੂਰਨ ਕੋ ਭਾਇਓ ਆਨੰਦ, ਤੁਰਕ ਬ੍ਰਿੰਦ ਕੋ ਕਰੈ ਨਿਕੰਦ।
ਯੁੱਧ ਦੀ ਗੱਲ ਨੂੰ ਸੁਣ ਕੇ ਸਿਰਫ ਕਾਇਰ ਡਰਦੇ ਨੇ, ਪਰ ਕਵੀ ਜੀ ਲਿਖਦੇ ਨੇ ਇਹਨਾਂ ਸਾਰਿਆਂ ਦੇ ਸੂਰਮਿਆਂ ਦੇ ਮਨ ਦੇ ਵਿੱਚ ਆਨੰਦ ਪੈਦਾ ਹੋਇਆ, ਖੁਸ਼ੀ ਪੈਦਾ ਹੋਈ ਹੈ ਕਿ ਤੁਰਕਾਂ ਸਾਰਿਆਂ ਦਾ ਅਸੀਂ ਨਾਸ਼ ਕਰ ਦਿਆਂਗੇ।
ਜਬ ਦੁੰਦਬ ਇਨਹੂ ਬਜਵਾਯੋ, ਲਸ਼ਕਰ ਲਰਬੇ ਕੋਮ ਡਾਇਓ।
ਕਵੀ ਜੀ ਲਿਖਦੇ ਨੇ ਜਦੋਂ ਇਹਨਾਂ ਨੇ ਯੁੱਧ ਦਾ ਨਗਾਰਾ ਖੜਕਾਇਆ, ਫਿਰ ਦੂਸਰੇ ਪਾਸੇ ਤੁਰਕਾਂ ਦਾ ਜਿਹੜਾ ਲਸ਼ਕਰ ਸੀ ਉਹਨਾਂ ਦੀ ਜਿਹੜੀ ਫੌਜ ਸੀ ਉਹ ਵੀ ਅੱਗੇ ਵਧੀ।
ਸਭ ਬਹੀਰ ਇੱਕ ਦਿਸ਼ ਮੈਂ ਕਰਿਓ, ਫਰਕ ਸਾਥ ਗੁਰ ਦਿਸ਼ ਚੱਲ ਪਰਿਓ।
ਉਸ ਵੇਲੇ ਗੌਰੇ ਨੇ ਸਾਰੀ ਜਿਹੜੀ ਬਹੀਰ ਸੀ ਉਹਨੂੰ ਇੱਕ ਪਾਸੇ ਕਰ ਦਿੱਤਾ, ਫਰਕ ਰੱਖ ਕੇ ਉਹ ਗੁਰੂ ਦੀ ਦਿਸ਼ਾ ਦੇ ਵੱਲ ਬਹੀਰ ਚੱਲ ਪਈ।
ਰੋਕਣ ਲੱਗੇ ਸੋ ਗੌਰਾ ਅਰਿਓ, ਤਿਆਗ ਤੁਫੰਗੈ ਤੂਰਨ ਲਰਿਓ।
ਵਹੀਰ ਨੂੰ ਰੋਕਣ ਦਾ ਯਤਨ ਕੀਤਾ, ਉਹਨਾਂ ਨੇ ਤੁਰਕਾਂ ਨੇ ਜਦੋਂ ਅੱਗੇ ਵੱਧ ਕੇ ਫਿਰ ਤੋਂ ਵਹੀਰ ਨੂੰ ਰੋਕਿਆ, ਅੱਗੇ ਫਿਰ ਕਵੀ ਜੀ ਲਿਖਦੇ ਨੇ ਕਿ ਗੌਰਾ ਅੜ ਕੇ ਖਲੋ ਗਿਆ।
ਤਿਆਗ ਤੁਫੰਗਾ ਤੂਰਨ ਲਰਿਓ,
ਉਸੇ ਵੇਲੇ ਬੰਦੂਕਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਲੜਾਈ ਦੋਵਾਂ ਪਾਸਿਆਂ ਤੋਂ ਸ਼ੁਰੂ ਹੋ ਗਈ।
ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ਼ਲਖ ਤੁਫਾਂਗਣ ਕੀ ਛੁੱਟੀ ਲਗੇ ਤੁਰਕ ਤਨ ਕਾਏ ਗਿਰੇ ਤੁਰੰਗਣ ਤੇ ਤੁਰਤ ਜੇ ਅਤ ਹੈ ਅਗਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬਹੁਤੀਆਂ ਸਾਰੀਆਂ ਇੱਕੋ ਵਾਰ ਬੰਦੂਕਾਂ ਚਲਾਈਆਂ ਗਈਆਂ ਨੇ ਜਿਨ੍ਹਾਂ ਦੀਆਂ ਗੋਲੀਆਂ ਤੁਰਕਾਂ ਦੇ ਸਰੀਰਾਂ ਦੇ ਵਿੱਚ ਜਾ ਲੱਗੀਆਂ ਨੇ। ਬਹੁਤੇ ਸਾਰੇ ਘੋੜਿਆਂ ਤੋਂ ਉਲਟ ਕੇ ਜਾ ਪਏ ਨੇ ਜਿਹੜੇ ਕਿ ਅੱਗੇ ਅੱਗੇ ਆ ਰਹੇ ਸਨ।
ਲਿਓ ਕੇਰੇ ਆਗੋ ਖਰੇ ਤਾਂ ਠੌਰੇ ਸਵੇ ਰੋਕ ਸ਼ਤਰੂ ਬੜੇ ਵੀਰ ਗੌਰੇ।
ਕਵੀ ਜੀ ਲਿਖਦੇ ਨੇ ਕਿ ਘੇਰ ਕੇ ਅੱਗੇ ਖਲੋ ਗਿਆ ਹੈ ਗੌਰਾ, ਸਾਰਿਆਂ ਵੈਰੀਆਂ ਨੂੰ ਉਹਨੇ ਘੇਰ ਲਿਆ, ਵਹੀਰ ਨੂੰ ਇੱਕ ਪਾਸੇ ਰੱਖਿਆ।
ਪਾਇਓ ਦੂਰ ਕੋ ਪੰਥ ਚਾਲਿਓ ਬਹੀਰਾ ਗੁਰੂ ਯੋਰ ਕੋ ਛੋਰ ਚਿੰਤਾ ਸਧੀਰਾ।
ਵਹੀਰ ਤੁਰਕਾਂ ਦੇ ਦਲ ਤੋਂ ਦੂਰ ਹੋ ਕੇ ਗੁਰੂ ਜੀ ਦੀ ਤਰਫ ਚੱਲ ਪਈ ਹੈ, ਰਸਤੇ ਦੇ ਉੱਤੇ ਚੱਲ ਪਈ ਹੈ। ਜਿਹੜਾ ਰਸਤਾ ਸਤਿਗੁਰਾਂ ਦੇ ਵੱਲ ਜਾਂਦਾ ਹੈ ਚਿੰਤਾ ਛੱਡ ਕੇ ਧੀਰਜ ਦੇ ਨਾਲ ਉਹ ਜਾ ਰਹੇ ਨੇ।
ਰਿਪੂ ਦੌਰ ਜਾਹੀ ਦਿਸ਼ਾ ਕੋ ਚਲੰਤੇ ਤੇ ਤੈ ਘੇਰ ਆਗੇ ਤੁਫੰਗੈ ਹਨੰਤੇ।
ਜਿਹੜੇ ਵੈਰੀ ਨੇ ਉਹ ਵਹੀਰ ਨੂੰ ਰੋਕਣ ਦਾ ਯਤਨ ਕਰਦੇ ਨੇ, ਉਸ ਪਾਸੇ ਜਾਂਦੇ ਨੇ, ਪਰ ਉਸ ਪਾਸਿਓਂ ਕਵੀ ਜੀ ਲਿਖਦੇ ਨੇ ਕਿ ਮੱਲਿਆ ਹੋਇਆ ਗੌਰੇ ਨੇ ਉਸ ਜਗ੍ਹਾ ਨੂੰ, ਉਹ ਅੱਗੋਂ ਬੰਦੂਕਾਂ ਦਾ ਵਾਰ ਕਰਦਾ ਹੈ ਤੁਰਕਾਂ ਦੇ ਉੱਤੇ।
ਨਹੀਂ ਜਾਨ ਦੀਨੇ ਬਹੀਰਮ ਪਿਛਾਰੀ ਰਚਿਓ ਜੰਗ ਭੀਮੰਗ ਰਿਸੇ ਸ਼ਸਤਰਧਾਰੀ।
ਕਵੀ ਜੀ ਲਿਖਦੇ ਨੇ ਕਿ ਵਹੀਰ ਵਾਲੇ ਪਾਸੇ ਨਹੀਂ ਤੁਰਕਾਂ ਨੂੰ ਜਾਣ ਦਿੱਤਾ, ਬਹੁਤ ਭਿਆਨਕ ਜੰਗ ਸ਼ਸਤਰਾਂ ਦੇ ਨਾਲ ਹੋਣ ਲੱਗਾ।
ਕਰੇ ਤੇਜ ਤਾਜੀ ਤਰੇ ਹੱਥ ਨਿਜ ਪਰੋਏ ਪਰੇ ਜੋ ਜਮਨ ਤਾਮ ਭੇਜੇ।
ਆਪਣੇ ਘੋੜਿਆਂ ਨੂੰ ਤੇਜ ਕੀਤਾ ਹੈ, ਤੇਜ਼ੀ ਦੇ ਨਾਲ ਦੌੜਾਇਆ ਹੈ, ਹੱਥਾਂ ਦੇ ਵਿੱਚ ਬਰਛਿਆਂ ਨੂੰ ਫੜਿਆ ਹੋਇਆ, ਬਰਛਿਆਂ ਦੇ ਵਿੱਚ ਬਹੁਤਿਆਂ ਸਾਰਿਆਂ ਨੂੰ ਪਰੋ ਦਿੱਤਾ ਤੇ ਉਹਨਾਂ ਨੂੰ ਮਾਰ ਕੇ ਜਮਾਂ ਦੀ ਪੁਰੀ ਨੂੰ ਭੇਜ ਦਿੱਤਾ।
ਚਲੈ ਤੀਰ ਤੀਖੇ ਤਸੇ ਦੇਹ ਫੋਰੇ ਗਿਰੇ ਵੀਰ ਪੂਮੇ ਫਿਰੇ ਛੂਛ ਕੋਰੇ।
ਕਵੀ ਜੀ ਲਿਖਦੇ ਨੇ ਕਿ ਤਿੱਖੇ ਤੀਰ ਚੱਲਦੇ ਨੇ ਜਿਹੜੇ ਕਿ ਸਰੀਰਾਂ ਨੂੰ ਬਿੰਨਦੇ ਜਾਂਦੇ ਨੇ। ਗਿਰੇ ਵੀਰ ਪੂਮੇ ਫਿਰੇ ਛੂਛ ਕੋਰੇ, ਜਿਹੜੇ ਸੂਰਮੇ ਨੇ ਉਹ ਘੋੜਿਆਂ ਤੋਂ ਧਰਤੀ ਦੇ ਉੱਤੇ ਡਿੱਗ ਪਏ ਨੇ, ਜਿਹੜੇ ਘੋੜੇ ਨੇ ਉਹ ਖਾਲੀ ਦੌੜੇ ਫਿਰਦੇ ਨੇ।
ਕੜਾ ਕਾੜ ਬੰਦੂਕ ਛੂਟੀ ਕੜਕ ਪਏ ਕਾਵ ਜੋਦਨ ਤੇਗੇ ਸੜਕ।
ਕੜਾ ਕਾੜ ਦੀ ਆਵਾਜ਼ ਦੇ ਨਾਲ ਬੰਦੂਕਾਂ ਚੱਲਦੀਆਂ ਨੇ। ਕਵੀ ਜੀ ਲਿਖਦੇ ਨੇ ਕਿ ਯੋਧੇ ਬਹੁਤੇ ਸਾਰੇ ਤੇਗੇ ਚਲਾ ਰਹੇ ਨੇ, ਸੜਕ ਸੜਕ ਦੀ ਆਵਾਜ਼ ਦੇ ਨਾਲ ਉਹਨਾਂ ਦੀ ਆਵਾਜ਼ ਆਉਂਦੀ।
ਜਬੇ ਮਾਰੇ ਐਸੀ ਕਰੀ ਸੂਰ ਗੌਰੇ ਹਟੇ ਮੁੰਡ ਫੂਟੇ ਪਿਖੇ ਤਾਂ ਠੌਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੀ ਮਾਰ ਮਚਾਈ ਗੌਰੇ ਨੇ, ਉਸ ਵੇਲੇ ਹਟੇ ਮੁੰਡ ਫੂਟੇ ਪਿਖੇ ਤਾਂ ਠੌਰੇ, ਉਸ ਜਗ੍ਹਾ ਨੂੰ ਛੱਡ ਕੇ ਤੁਰਕ ਪਿੱਛੇ ਨੂੰ ਮੁੜਨ ਲੱਗੇ।
ਠੱਟ ਕੀ ਚਮੂ ਬਿਲੋਕ ਕਹਿ ਰਿਸਿਓ ਕਹਿਤ ਉਮਰਾਵ ਪਿਖੋ ਕਹਾਂ ਠਾਂਡੇ ਅਬੈ ਕਿਉਂ ਨਾ ਡਾਲਿਓ ਕਾਵ।
ਆਪਣੀ ਠਠੰਬਰੀ ਹੋਈ ਫੌਜ ਨੂੰ ਦੇਖ ਕੇ, ਉਸ ਵੇਲੇ ਉਜਰਾ ਉਮਰਾਵ ਸੀ ਸਾਰਿਆਂ ਦਾ ਵੱਡਾ ਜਰਨੈਲ ਸੀ ਤੁਰਕਾਂ ਦਾ, ਉਹ ਬੜਾ ਗੁੱਸੇ ਦੇ ਵਿੱਚ ਆਇਆ ਤੇ ਸਾਰਿਆਂ ਨੂੰ ਵੰਗਾਰ ਕੇ ਕਹਿੰਦਾ ਕਿ ਤੁਸੀਂ ਕੀ ਦੇਖ ਰਹੇ ਹੋ, ਅੱਗੇ ਵੱਧ ਕੇ ਘਾਵ ਕਿਉਂ ਨਹੀਂ ਲਾਉਂਦੇ।
ਇਨੇ ਪਲਾਵੋ ਜੇ ਖਰੇ ਇੱਕ ਬਿਰ ਹੇਲਾ ਡਾਲ ਪੁਨ ਬਹੀਰ ਲੂਟੋ ਸਕਲ ਬਡੋ ਸੰਭਾਲੋ ਮਾਲ।
ਉਹ ਤੁਰਕਾਂ ਦਾ ਜਰਨੈਲ ਕਹਿੰਦਾ ਇੱਕੋ ਵਾਰ ਵੱਡਾ ਹੱਲਾ ਕਰਕੇ ਜੇਕਰ ਤੁਸੀਂ ਇਹਨਾਂ ਨੂੰ ਪਿਛਾ ਮੋੜ ਦਿਓਗੇ ਤੇ ਫਿਰ ਸਾਰੀ ਬਹੀਰ ਨੂੰ ਅਸੀਂ ਲੁੱਟ ਲਵਾਂਗੇ, ਸਾਰਾ ਜਿਹੜਾ ਮਾਲ ਹੈ ਉਹਨੂੰ ਸੰਭਾਲ ਲਵਾਂਗੇ।
ਸੁਣੀ ਕਾਨ ਬਾਨੀ ਪਤੀ ਜਾਨ ਮਾਨੀ ਤੁਫੰਗੈ ਸੰਭਾਰੀ ਬਰੂਦਾਨ ਡਾਰੀ।
ਕਵੀ ਜੀ ਲਿਖਦੇ ਨੇ ਉਸ ਦੀ ਵੰਗਾਰ ਨੂੰ ਸਾਰਿਆਂ ਨੇ ਸੁਣਿਆ ਹੈ, ਆਪਣਾ ਮਾਲਕ ਜਾਣ ਕੇ ਉਸ ਦੀ ਗੱਲ ਨੂੰ ਮੰਨਿਆ ਹੈ, ਤੁਰਕਾਂ ਨੇ ਬੰਦੂਕਾਂ ਨੂੰ ਸੰਭਾਲਿਆ ਹੈ ਤੇ ਬੰਦੂਕਾਂ ਦੇ ਵਿੱਚ ਬਰੂਦ ਨੂੰ ਭਰਿਆ।
ਥੁੱਕੀ ਫੇਰ ਗੋਰੀ ਕਰੀ ਤਿਆਰ ਛੋਰੀ ਤੜਾ ਕੇ ਉਠਾਏ ਪਲੀ ਤੇ ਤੁਖਾਏ।
ਬਰੂਦ ਪਾ ਕੇ ਫੇਰ ਬੰਦੂਕਾਂ ਦੇ ਵਿਚ ਗੋਲੀਆਂ ਨੂੰ ਠੋਕਿਆ ਗਿਆ ਹੈ, ਤਿਆਰ ਕਰਕੇ ਬੰਦੂਕਾਂ ਚਲਾ ਦਿੱਤੀਆਂ ਗਈਆਂ ਨੇ, ਤੜਾਕੇ ਉਠਾਏ, ਤੜਕ ਤੜਕ ਦੀ ਆਵਾਜ਼ ਦੇ ਨਾਲ ਬੰਦੂਕ ਚੱਲੀ ਹੈ, ਪਲੀਤੇ ਬਹੁਤੇ ਸਾਰੇ ਧੁਖ ਰਹੇ ਨੇ।
ਪਵਾਏ ਤੋਰੰਗਾ ਬੜੇ ਬੇਗ ਸੰਗਾ ਕਰੇ ਨੇਰੇ ਆਏ ਸੋਨੇ ਦੇ ਪਰਮਾਏ।
ਆਪਣੇ ਘੋੜਿਆਂ ਨੂੰ ਦੌੜਾਇਆ ਹੈ ਵੱਡੀ ਤੇਜ਼ੀ ਦੇ ਨਾਲ, ਨੇੜੇ ਸਾਰੇ ਦੇ ਸਾਰੇ ਆਏ ਨੇ ਤੇ ਨੇਜਿਆਂ ਨੂੰ ਬਰਛਿਆਂ ਨੂੰ ਭਰਮਾਇਆ।
ਰਿਸਿਓ ਬੀਰ ਗੌਰਾ ਖਰੋ ਤਾਂ ਠੌਰਾ ਸੋ ਪੈਰੰਗ ਜਮਾਏ ਨਹੀਂ ਚਾਲ ਪਾਏ।
ਗੁੱਸੇ ਦੇ ਨਾਲ ਭਰਿਆ ਹੋਇਆ ਗੌਰਾ ਅੱਗੇ ਪੈਰਾਂ ਨੂੰ ਜਮਾ ਕੇ ਖਲੋਤਾ ਹੋਇਆ।
ਤੁਫੰਗਾਣ ਗੋਰੀ ਕੰਬਾਰ ਛੋਰੀ ਬਕੈ ਸਿੱਖ ਸਾਰੇ ਲਿਜੈ ਛਤਰੂ ਮਾਰੀ।
ਗੋਲੀਆਂ ਨੂੰ ਇੱਕੋ ਵਾਰ ਚਲਾ ਦਿੱਤਾ ਗਿਆ ਹੈ, ਸਾਰੇ ਦੇ ਸਾਰੇ ਸਿੱਖ ਇਸ ਤਰ੍ਹਾਂ ਉੱਚੀ ਆਵਾਜ਼ ਦੇ ਨਾਲ ਕਹਿੰਦੇ ਨੇ ਲਿਜੈ ਛਤਰੂ ਮਾਰੇ ਕੇ ਵੈਰੀਆਂ ਨੂੰ ਮਾਰ ਲਓ।
ਤਿੰਨੋ ਜ਼ੋਰ ਕਾਲਾ ਮਹਾ ਹੇਲ ਡਾਲਾ ਸਯੋ ਠਾਂਡ ਵਹਿ ਕੇ ਹਨੇ ਕ੍ਰੋਧ ਕਹਿ ਕੇ।
ਪਰ ਕਵੀ ਜੀ ਲਿਖਦੇ ਨੇ ਤੁਰਕਾਂ ਦੀ ਫੌਜ ਨੇ ਵੱਡਾ ਜ਼ੋਰ ਦਿਖਾਇਆ, ਵੱਡਾ ਹੱਲਾ ਕੀਤਾ, ਸਯੋ ਠਾਂਡ ਹਵੈ ਕੇ। ਪਰ ਕਵੀ ਜੀ ਲਿਖਦੇ ਨੇ ਕਿ ਰੋਕੇ ਉਹਨਾਂ ਦੇ ਵੱਲੋਂ ਕੀਤੇ ਹੋਏ ਹੱਲੇ ਨੂੰ ਸਹਾਰਿਆ।
ਪੁਨੰ ਕੋ ਪਛਾਈ ਕਨੀ ਸੈਨ ਆਈ ਤੁਫੰਗਾ ਚਲਾਈ ਸੋ ਤੋਂ ਸੈ ਬਜਾਈ।
ਫਿਰ ਤੋਂ ਕੋਪ ਛਾਇਆ ਹੈ, ਗੁੱਸਾ ਚੜਿਆ ਹੈ, ਕਿਉਂਕਿ ਬਹੁਤੀ ਸੈਨਾ ਤੁਰਕਾਂ ਦੀ ਅੱਗੇ ਵਧੀ ਹੈ, ਬਹੁਤੀਆਂ ਬੰਦੂਕਾਂ ਚੱਲੀਆਂ ਨੇ ਤੇ ਨਗਾਰੇ ਵੀ ਉੱਚੀ ਜ਼ੋਰ ਦੇ ਨਾਲ ਖੜਕ ਰਹੇ ਨੇ।
ਉਲੰਘਿਓ ਬਹੀਰੰਗ ਪਿਖਿਓ ਨਾਹ ਤੀਰੰਗ ਤਬੈ ਗੌਰ ਬੀਰੰਗ ਲਰਿਓ ਤਾਰ ਤੀਰੰਗ।
ਕਵੀ ਜੀ ਲਿਖਦੇ ਨੇ ਕਿਸੇ ਹੀ ਸਮੇਂ ਦੌਰਾਨ ਜਿਹੜਾ ਸਤਿਗੁਰਾਂ ਦਾ ਵਹੀਰ ਹੈ ਉਹ ਦੂਰ ਲੰਘ ਗਿਆ ਹੈ, ਦੇਖਿਆ ਗੌਰੇ ਨੇ ਕਿ ਹੁਣ ਵਹੀਰ ਲਾਗੇ ਨਹੀਂ ਹੈ। ਤਬੇ ਗੌਰ ਬੀਰੰਗ ਲਰਿਓ ਤਾਰ ਤੀਰੰਗ। ਹੁਣ ਵਹੀਰ ਦਾ ਫਿਕਰ ਕਰਨ ਦੀ ਗੌਰੇ ਨੂੰ ਕੋਈ ਲੋੜ ਨਹੀਂ ਹੈ, ਹੁਣ ਉਹ ਨਿਸੰਗ ਹੋ ਗਿਆ, ਨਿਡਰ ਹੋ ਗਿਆ ਤੇ ਧੀਰੇ ਨੂੰ ਧਾਰਨ ਕਰਕੇ ਉਹ ਲੜਨ ਲੱਗਾ।
ਕਿਰਪਾ ਨੈ ਨਿਕਾਰੀ ਟਿਗਨ ਟੂਕ ਮਾਰੀ ਹਥਾ ਵਥ ਹੋਏ ਰਿਪੂ ਪ੍ਰਾਣ ਖੋਏ।
ਇਸ ਤੋਂ ਬਾਅਦ ਕਿਰਪਾਨਾਂ ਨੂੰ ਮਿਆਨਾਂ ਦੇ ਵਿਚੋਂ ਕੱਢਿਆ ਗਿਆ ਹੈ, ਨੇੜੇ ਟੁਕ ਟੁਕ ਕੇ ਕਿਰਪਾਨਾਂ ਦਾ ਵਾਰ ਕੀਤਾ ਹੈ। ਇਸ ਤੋਂ ਬਾਅਦ ਕਈ ਗੁੱਥਮ ਗੁੱਥਾ ਵੀ ਹੋਏ ਨੇ, ਰਿਪੂ ਪ੍ਰਾਣ ਖੋਏ, ਵੈਰੀਆਂ ਦੇ ਪ੍ਰਾਣ ਇਸ ਤਰੀਕੇ ਦੇ ਨਾਲ ਗੌਰਾ ਕੱਢ ਰਹੇ।
ਨਹੀਂ ਜਾਣ ਦੀਨੇ ਜਿਨੋ ਵਾਰ ਕੀਨੇ ਮਹਾਵੀਰ ਗੌਰਾ ਫਿਰਿਓ ਜੰਗ ਦੌਰਾ।
ਜਿਨੇ ਵੀ ਅੱਗੋਂ ਵਾਰ ਕੀਤਾ ਹੈ ਉਸ ਨੂੰ ਬਚ ਕੇ ਜਾਣ ਨਹੀਂ ਦਿੱਤਾ, ਵੱਡਾ ਸੂਰ ਵੀਰ ਹੈ ਗੌਰਾ, ਜੰਗ ਦੇ ਵਿਚ ਦੌੜਿਆ ਫਿਰਦਾ।
ਪਰੀ ਸ਼੍ਰੋਣ ਸਾਰੀ ਕਿਰਪਾ ਨੇ ਸੰਭਾਰੀ ਖਚਾ ਖਚ ਬਾਹੇ ਕਟੇ ਅੰਗ ਲਾਹੇ।
ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੀਆਂ ਜਿਹੜੇ ਕਿਰਪਾਨਾਂ ਨੇ ਉਹ ਲਹੂ ਦੇ ਨਾਲ ਭਿੱਜ ਗਈਆਂ ਨੇ, ਉਹਨਾਂ ਕਿਰਪਾਨਾਂ ਨੂੰ ਫਿਰ ਤੋਂ ਸਾਂਭਿਆ ਹੈ, ਖਚਾ ਖਚ ਕਰਕੇ ਤਲਵਾਰਾਂ ਵਾਹੀਆਂ ਨੇ, ਵੈਰੀਆਂ ਦੇ ਅੰਗਾਂ ਨੂੰ ਕੱਟ ਸੁੱਟੇ।
ਕਨੋ ਜੰਗ ਕਾਲਾ ਪਈ ਪੂਮ ਲਾਲਾ ਗਿਰੇ ਰੁੰਡ ਮੁੰਡੰ ਖਰੇ ਖੰਡ ਤੁੰਡੰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਨੋ ਜੰਗ ਕਾਲਾ ਭਾਵ ਕੇ ਬਹੁਤ ਜ਼ਿਆਦਾ ਜਿਹੜਾ ਭਿਆਨਕ ਜੰਗ ਹੈ ਉਸ ਨੂੰ ਕੀਤਾ ਗਿਆ ਹੈ। ਪਈ ਪੂਮ ਲਾਲਾ, ਭੂਮੀ ਜਿਹੜੀ ਹੈ ਉਹ ਲਹੂ ਦੇ ਨਾਲ ਲਿਬੜ ਕੇ ਲਾਲ ਰੰਗ ਦੀ ਹੋ ਗਈ ਹੈ, ਇਧਰ ਉਧਰ ਜਿਹੜੇ ਸਿਰ ਨੇ ਉਹ ਖਿਲਦੇ ਫਿਰਦੇ ਨੇ।
ਲਰ ਤਰਾਯੋ ਗਣ ਤੁਰ ਕਸੋ ਹਤ ਤੁਪਕ ਤਰ ਵਾਰ ਨਹੀਂ ਜਾਣ ਆਗੇ ਦੀ ਆਰਿਓ ਮਨਿੰਦ ਕਿਵਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੜਦਾ ਰਿਹਾ, ਵੈਰੀਆਂ ਦੇ ਦਲ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ, ਤੁਪਕਾਂ ਦਾ ਭਾਵ ਕੇ ਬੰਦੂਕਾਂ ਦਾ ਤੇ ਤਲਵਾਰਾਂ ਦਾ ਵਾਰ ਕੀਤਾ ਗਿਆ। ਨਹੀਂ ਜਾਣੇ ਆਗੇ ਦੀਏ ਅਰਿਓ ਮਨਿੰਦ ਕਿਵਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਗੇ ਤੁਰਕਾਂ ਨੂੰ ਆਉਣ ਨਹੀਂ ਦਿੱਤਾ। ਇਸ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਤਖਤੇ ਦੇ ਵਾਂਗ ਅੱਗੇ ਅੜ ਕੇ ਖਲੋਤਾ ਰਿਹਾ।
ਅੰਤੈ ਪੁਰ ਸਤ ਗੁਰ ਕੋ ਅਪਰ ਬਹੀਰ ਸਮੂਹ ਵਸਤ ਸਹਿਤ ਸੁਖ ਸੋ ਗਏ ਭਇਓ ਨ ਕੋ ਪ੍ਰਤੀਯੂਹ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਮਹਿਲ ਇਸ ਤੋਂ ਇਲਾਵਾ ਸਤਿਗੁਰਾਂ ਦੀ ਸਾਰੀ ਜਿਹੜੀ ਵਹੀਰ ਸੀ ਉਹ ਸਾਰੀ ਦੀ ਸਾਰੀ ਸੁਖ ਦੇ ਨਾਲ ਆਪਣੀਆਂ ਵਸਤੂਆਂ ਦੇ ਸਮੇਤ ਚਲੀ ਗਈ ਹੈ ਸਤਿਗੁਰਾਂ ਦੇ ਕੋਲ। ਕਿਸੇ ਨੂੰ ਕੋਈ ਵੀ ਪ੍ਰਤੀਯੂ ਨਹੀਂ ਹੋਇਆ, ਭਾਵ ਕਿ ਕੋਈ ਵੀ ਵਿਘਨ ਪੈਦਾ ਨਹੀਂ ਹੋਇਆ।
ਦਿਨ ਕੇਰ ਪ੍ਰਕਾਸ਼ ਰਿਹਾ ਜਬ ਲੋ ਕਰ ਜੰਗ ਯਾਰ ਉਥੇ ਰਹੇ ਤਬ ਲੋ,
ਕਰ ਜੰਗ ਅਰਿਓ ਥਿਰ ਹੋਇਆ ਤਬ ਲੋ, ਜਿੰਨਾ ਚਿਰ ਦਿਨ ਦਾ ਪ੍ਰਕਾਸ਼ ਰਿਹਾ ਉਨਾ ਚਿਰ ਦੋਵਾਂ ਤਰਫਾਂ ਤੋਂ ਜੰਗ ਹੁੰਦਾ ਰਿਹਾ।
ਪੁੰਨ ਸੂਰ ਅਥਿਓ ਤਮ ਫੈਲ ਗਯੋ ਰਣ ਮੇਂ ਨਹੀਂ ਦੇਖਣ ਹੋਤ ਪਾਇਓ।
ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਸੂਰਜ ਅਸਤ ਹੋ ਗਿਆ, ਹਰ ਪਾਸੇ ਹਨੇਰਾ ਪਸਰ ਗਿਆ, ਰਣ ਦੇ ਵਿਚ ਕੁਝ ਦਿਖਾਈ ਨਹੀਂ ਦਿੰਦਾ।
ਤੁਰ ਕਾਣ ਤਬੇ ਤਮ ਜਾਣ ਰਣ ਤਿਆਗ ਹਟੇ ਉਮਰਾਵ ਜਹਾ।
ਉਸ ਵੇਲੇ ਹਨੇਰੇ ਨੂੰ ਜਾਣ ਕੇ ਤੁਰਕਾਂ ਦੀ ਫੌਜ ਪਿੱਛੇ ਹਟ ਗਈ ਹੈ ਰਣ ਨੂੰ ਛੱਡ ਕੇ, ਜਿੱਥੇ ਉਨ੍ਹਾਂ ਦਾ ਵੱਡਾ ਜਰਨੈਲ ਸੀ ਉਥੇ ਪਹੁੰਚ ਗਈ।
ਅਬ ਨਾਹ ਚਲੇ ਬਸ ਰਾਤ ਪਰੀ ਅਰ ਸੈਣ ਯਾਰੀ ਕਰ ਜੋਰ ਲਰੀ।
ਕਹਿੰਦੇ ਨੇ ਕਿ ਹੁਣ ਰਾਤ ਪੈ ਗਈ ਹੈ, ਹਨੇਰਾ ਹੋ ਗਿਆ, ਹੁਣ ਸਾਡਾ ਕੋਈ ਵਸ ਨਹੀਂ ਚੱਲਣਾ। ਅਰ ਸੈਣ ਅਰੀ ਕਰ ਜੋਰ ਲਰੀ, ਇਸ ਤੋਂ ਇਲਾਵਾ ਆਪਣੇ ਵੱਡੇ ਜਰਨੈਲ ਨੂੰ ਕਹਿੰਦੇ ਨੇ ਕਿ ਵੈਰੀਆਂ ਦੀ ਜਿਹੜੀ ਸੈਨਾ ਹੈ ਭਾਵ ਕਿ ਜਿਹੜੀ ਸਿੱਖਾਂ ਦੀ ਸੈਨਾ ਹੈ ਉਹ ਵੀ ਜ਼ੋਰ ਦੇ ਨਾਲ ਅੱਗੋਂ ਲੜੀ ਹੈ।
ਵਿਚਲੇ ਨਹੀਂ ਤੀਰਜ ਧਾਰ ਰਹੇ ਪਟ ਨਾਹਕ ਪੇੜ ਮ੍ਰਿਤੀ ਸੋ ਲਹੇ।
ਕਹਿੰਦੇ ਨੇ ਕਿ ਤੀਰੇ ਨੂੰ ਧਾਰਨ ਕਰਕੇ ਉਹ ਲੜੇ ਨੇ, ਉਹ ਵਿਚਲੇ ਨਹੀਂ ਹਨ।
ਪਟ ਨਾਹਕ ਪੇੜ ਮ੍ਰਿਤੂ ਕੋ ਲਹੇ,
ਭਾਵ ਕੇ ਬੇਕਾਰ ਦੇ ਵਿਚ ਹੀ ਉਹਨਾਂ ਦੇ ਨਾਲ ਅੜ ਕੇ ਸਾਡੇ ਸੂਰਮੇ ਮਰ ਗਏ।
ਤੁਰ ਕਾਣ ਤਾਂ ਹਟ ਡੇਰ ਕੀਓ ਮ੍ਰਿਤ ਕਾਇਲ ਦੇਖ ਸੰਭਾਲ ਲਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਨੇ ਹਟ ਕੇ ਆਪਣਾ ਡੇਰਾ ਲਾਇਆ, ਆਪਣੇ ਮਰਿਆ ਹੋਇਆਂ ਦੀ ਤੇ ਜ਼ਖਮੀਆਂ ਦੀ ਉਹ ਸੰਭਾਲ ਕਰਨ ਲੱਗੀ।
ਭਗਤੂ ਸੁਤ ਦੁੰਦਵ ਵਾਵਤ ਪਾ ਹਰ ਰਾਏ ਗੁਰੂ ਦਿਸ਼ ਜਾਵਤ ਪਾ।
ਜਦੋਂ ਤੁਰਕਾਂ ਦੀ ਸੈਨਾ ਪਿੱਛੇ ਹਟ ਗਈ ਤੇ ਭਗਤੂ ਦੇ ਪੁੱਤਰ ਨੇ ਭਾਵ ਕੇ ਗੌਰੇ ਨੇ ਉੱਚੀ ਨਗਾਰਾ ਖੜਕਾਇਆ ਹੈ ਤੇ ਨਗਾਰੇ ਨੂੰ ਖੜਕਾਉਂਦੇ ਹੋਏ ਸਾਰੇ ਦੇ ਸਾਰੇ ਗੁਰੂ ਜੀ ਦੇ ਵੱਲ ਜਾ ਰਹੇ ਨੇ।
ਜਬ ਕੋਸ ਰਹੇ ਥਿਰ ਹੋਤ ਪਯੋ ਨਿਜ ਸੂਰ ਸੋ ਡੇਰ ਲਗਾਏ ਦਯੋ।
ਕਵੀ ਜੀ ਲਿਖਦੇ ਨੇ ਕਿ ਜਦੋਂ ਕੋਹ ਦਾ ਫਾਸਲਾ ਵਿਚ ਰਹਿ ਗਿਆ ਉਥੇ ਗੌਰੇ ਨੇ ਆਪਣਾ ਡੇਰਾ ਲਾ ਲਿਆ।
ਗੁਰ ਤੀਰ ਬਹੀਰ ਗਯੋ ਸਭ ਹੂੰ ਗੁਰ ਬੂਜਨ ਕੀਨ ਮਿਲੇ ਜਬ ਹੂੰ।
ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਗੁਰੂ ਦੀ ਸਾਰੀ ਜਿਹੜੀ ਵਹੀਰ ਸੀ ਸਤਿਗੁਰਾਂ ਦੇ ਮਹਿਲਾਂ ਦੇ ਸਮੇਤ ਉਹ ਸਤਿਗੁਰਾਂ ਦੇ ਕੋਲ ਪਹੁੰਚ ਗਈ ਹੈ। ਜਾਣਦੇ ਤੇ ਭਾਵੇਂ ਅੰਤਰਜਾਮੀ ਸਤਿਗੁਰੂ ਜੀ ਸਾਰਾ ਕੁਝ ਨੇ, ਫੇਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਇਸ ਤਰ੍ਹਾਂ ਪੁੱਛਦੇ ਨੇ।
ਕਹਿੰਦੇ ਨੇ ਤੁਰ ਕਾਣ ਨਹੀਂ ਨੁਕਸਾਨ ਕੀਓ ਪਹੁੰਚੀ ਆਪਣੀ ਵਸਤੂ ਸੋ ਲਿਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦੀ ਫੌਜ ਨੇ ਰਤਾ ਵੀ ਤੁਹਾਡਾ ਨੁਕਸਾਨ ਨਹੀਂ ਕੀਤਾ, ਤੁਸੀਂ ਆਪਣੀਆਂ ਵਸਤੂਆਂ ਦੇ ਸਮੇਤ ਕਿਸ ਤਰੀਕੇ ਦੇ ਨਾਲ ਬਚ ਕੇ ਆ ਗਏ।
ਕਿਮ ਜੰਗ ਪਾਇਓ ਬੜ ਨਾਦ ਉਠਿਓ ਕਹੋ ਕੇਤਕ ਸੂਰਨ ਬ੍ਰਿੰਦ ਲੁਠਿਓ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਦੇਖਿਆ ਕਿ ਭਿਆਨਕ ਪਿੱਛੇ ਯੁੱਧ ਹੋ ਰਿਹਾ ਸੀ, ਵੱਡੀਆਂ ਆਵਾਜ਼ਾਂ ਆ ਰਹੀਆਂ ਸਨ, ਕਹੋ ਕੇਤਕ ਸੂਰਨ ਬ੍ਰਿੰਦ ਲੁਠਿਓ, ਦੱਸੋ ਕਿ ਕਿੰਨੇ ਕ ਸੂਰਮੇ ਤੁਹਾਡੇ ਚੋਂ ਲੜੇ ਨੇ ਤੇ ਕਿੰਨਿਆਂ ਕ ਨੇ ਕਿੰਨਿਆਂ ਨੂੰ ਮਾਰੇ।
ਤਿੰਨ ਬੀਚ ਹੋਤੇ ਮਤੀਵਾਨ ਮਹਾ ਸਭ ਜੰਗ ਪ੍ਰਸੰਗ ਸੁਣਾਏ ਕਹਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹਨਾਂ ਦੇ ਵਿਚ ਜਿਹੜੇ ਮਤਵਾਨ ਸਨ, ਸ੍ਰੇਸ਼ਟ ਬੁੱਧੀ ਦੇ ਮਾਲਕ ਸਨ, ਉਹਨਾਂ ਨੇ ਫਿਰ ਜੰਗ ਦਾ ਪ੍ਰਸੰਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਣਾਇਆ।
ਭਗਤੂ ਸੁਤ ਸ਼ਤਰ ਬਿਲੋਕ ਲਏ ਲਲਕਾਰਤ ਨੇਰ ਜਿਆਨ ਕੀਏ।
ਕਹਿੰਦੇ ਨੇ ਸੱਚੇ ਪਾਤਸ਼ਾਹ ਅਸੀਂ ਤੇ ਬਿਲਕੁਲ ਵੀ ਨਹੀਂ ਲੜੇ, ਭਾਈ ਗੌਰੇ ਨੇ ਭਾਈ ਭਗਤੂ ਜੀ ਦੇ ਸਪੁੱਤਰ ਨੇ ਵੈਰੀਆਂ ਨੂੰ ਦੇਖਿਆ ਤੇ ਉਹਨੇ ਫਿਰ ਲਲਕਾਰਿਆ। ਬਰਜੇ ਤਰਜੇ ਬਹੁ ਬਾਰ ਜਬੇ ਨਾ ਮਿਟੇ ਕਰ ਦੌਰ ਭਰੇ ਸੋ ਤਬੈ। ਉਹ ਦੱਸਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੱਸਦੇ ਨੇ ਕਿ ਬੜਾ ਵਰਜਿਆ ਰੋਕਿਆ ਕਿ ਵਹੀਰ ਨੂੰ ਜਾਣ ਦਿਓ ਪਰ ਉਹ ਨਾ ਮੰਨੇ, ਉਹ ਨਾ ਮਿਟੇ ਭਾਵ ਕਿ ਉਹ ਨਾ ਮੰਨੇ। ਉਸੇ ਵੇਲੇ ਫਿਰ ਲੜਾਈ ਹੋਣੀ ਦੋਵਾਂ ਤਰਫਾਂ ਦੀ ਸ਼ੁਰੂ ਹੋ ਗਈ। ਨਿਜ ਸੂਰਨ ਕੋ ਲਲਕਾਰ ਪਲੋ ਫਿਰ ਅਗਰ ਪਯੋ ਨਹੀਂ ਪੈਰ ਚਲੋ। ਕਹਿੰਦੇ ਨੇ ਉਸੇ ਵੇਲੇ ਆਪਣੇ ਸੂਰਮਿਆਂ ਨੂੰ ਲਲਕਾਰਿਆ, ਭਾਈ ਗੌਰੇ ਨੇ ਅੱਗੇ ਵੱਧ ਕੇ ਖਲੋ ਗਿਆ ਆਪਣੇ ਪੈਰਾਂ ਨੂੰ ਜਮਾ ਕੇ। ਰਣ ਥਾਂਬ ਮਨੋ ਤਿਸ ਥਾਨ ਖਰਿਓ ਤੁਰ ਕਾਣ ਬਿਲੋਕਤ ਜ਼ੋਰ ਕਰਿਓ। ਕਹਿੰਦੇ ਨੇ ਜੀ ਭਾਈ ਗੌਰਾ ਰਣ ਦੇ ਵਿੱਚ ਥੰਮ ਬਣ ਕੇ ਖਲੋ ਗਿਆ। ਤੁਰ ਕਾਣ ਬਿਲੋਕਤ ਜ਼ੋਰ ਕਰਿਓ, ਤੁਰਕਾਂ ਨੇ ਵੇਖ ਕੇ ਬਹੁਤਾ ਜ਼ਿਆਦਾ ਜ਼ੋਰ ਲਾਇਆ। ਤਬ ਮਾਰ ਤੁਫਾਂਗਣ ਹੋਣ ਲੱਗੀ ਬਹੁ ਜੰਗ ਮਚਿਓ ਰਿਸ ਪੂਰ ਜਗੀ। ਫਿਰ ਗੋਲੀਆਂ ਦੀ ਬਹੁਤੀ ਸਾਰੀ ਮਾਰ ਪੈਣ ਲੱਗੀ, ਬਹੁਤਾ ਜ਼ਿਆਦਾ ਗੁੱਸੇ ਦੇ ਨਾਲ ਜੰਗ ਮਚਿਆ। ਸਭ ਰੋਕ ਰੱਖੇ ਹੱਥ ਛਤਰ ਤਹਾਂ ਨਹੀਂ ਆਵਣ ਦੀਨ ਬਹੀਰ ਜਹਾਂ। ਪਰ ਕਹਿੰਦੇ ਨੇ ਹੇ ਸੱਚੇ ਪਾਤਸ਼ਾਹ, ਸਾਰਿਆਂ ਵੈਰੀਆਂ ਨੂੰ ਗੌਰੇ ਨੇ ਰੋਕ ਕੇ ਰੱਖਿਆ ਹੈ, ਕਿਸੇ ਵੀ ਵੈਰੀ ਨੂੰ ਵਹੀਰ ਦੇ ਤੱਕ ਪਹੁੰਚਣ ਨਹੀਂ ਦਿੱਤਾ।
ਤਰਵਾਰ ਨਿਕੇ ਸੁਪ੍ਰਹਾਰ ਕਰੇ ਗਣ ਛਤਰੂ ਮਰੇ ਅਗਵਾਨ ਲਰੇ।
ਤਲਵਾਰਾਂ ਦਾ ਪ੍ਰਹਾਰ ਰੋਹ ਦੇ ਵਿੱਚ ਆਣ ਕੇ ਕੀਤਾ ਗਿਆ, ਬਹੁਤੇ ਸਾਰੇ ਵੈਰੀਆਂ ਨੂੰ ਮਾਰ ਦਿੱਤਾ ਗਿਆ ਜਿਹੜੇ ਵੀ ਅੱਗੇ ਅੱਗੇ ਵਧੇ।
ਬਹੁ ਕਾਲ ਰਹੇ ਬਲ ਆਵਨ ਕੋ ਤੇਹ ਥਾਨ ਰੱਖੇ ਕਰ ਕਾਵਨ ਕੋ।
ਕਹਿੰਦੇ ਨੇ ਸੱਚੇ ਪਾਤਸ਼ਾਹ ਭਾਵੇਂ ਕਿ ਆਪਣੀ ਤਾਕਤ ਦੇ ਨਾਲ ਉਹਨਾਂ ਨੇ ਵੱਡੇ ਹੱਲੇ ਕਰਕੇ ਅੱਗੇ ਆਉਣ ਦੀ ਕੋਸ਼ਿਸ਼ ਕੀਤੀ ਪਰ ਤਾਂ ਵੀ ਇਹਨਾਂ ਨੇ ਉਹਨਾਂ ਨੂੰ ਅਟਕਾ ਕੇ ਰੱਖਿਆ, ਵੱਡੇ ਤਿੱਖੇ ਜ਼ਖਮ ਲਾਏ।
ਵਸਤ ਨਾ ਗਈ ਨਹੀਂ ਤ੍ਰਾਸ ਪਯੋ ਪਹੁੰਚੇ ਚਲ ਪੰਥ ਆਨੰਦ ਕੀਓ।
ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਨਾ ਤੇ ਕਿਸੇ ਵਸਤੂ ਦਾ ਕੋਈ ਨੁਕਸਾਨ ਹੋਇਆ ਤੇ ਨਾ ਹੀ ਕਿਸੇ ਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਖੌਫ ਜਾਂ ਡਰ ਆਇਆ।
ਪਹੁੰਚੇ ਚਲ ਪੰਥ ਆਨੰਦ ਕੀਓ
ਭਾਵ ਕੇ ਆਨੰਦ ਦੇ ਨਾਲ ਰਸਤੇ ਨੂੰ ਤੈਅ ਕਰਕੇ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਤੱਕ ਪਹੁੰਚ ਗਏ।
ਤੁਮ ਆਪ ਸਹਾਇਕ ਹੋਏ ਰਹੇ ਭਗਤੂ ਸੁਤ ਬੀਰ ਬਿਲੰਦ ਆਹੇ।
ਕਹਿੰਦੇ ਨੇ ਸੱਚੇ ਪਾਤਸ਼ਾਹ ਭਾਵੇਂ ਕਿ ਭਾਈ ਭਗਤੂ ਜੀ ਦੇ ਸਪੁੱਤਰ ਭਾਈ ਗੌਰਾ ਜੀ ਬੜੇ ਸੂਰਬੀਰ ਨੇ, ਬਹੁਤ ਵੱਡੇ ਬਹਾਦਰ ਨੇ, ਤਾਂ ਵੀ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ ਹੈ, ਉਹਦੇ ਸਹਾਇਕ ਬਣਿਓ, ਇਸੇ ਕਰਕੇ ਸੌਖੇ ਤਰੀਕੇ ਦੇ ਨਾਲ ਅਸੀਂ ਸਾਰੇ ਬਚ ਕੇ ਆ ਗਏ।
ਡਰਹੀਨ ਲਰਿਓ ਤੁਰ ਕਾਣ ਹਤੇ ਬਹੁ ਛਤਰੂ ਹਤੇ ਪਰ ਲੀਨ ਫਤੇ।
ਕਹਿੰਦੇ ਨੇ ਡਰਹੀਨ ਹੋ ਕੇ ਲੜਿਆ, ਭਾਵ ਕੇ ਨਿਡਰ ਹੋ ਕੇ ਲੜਿਆ, ਉਹਨੇ ਆਪਣੇ ਮਨ ਦੇ ਵਿੱਚ ਕੋਈ ਤੁਰਕਾਂ ਦੇ ਵੱਲੋਂ ਖੌਫ ਧਾਰਨ ਨਹੀਂ ਕੀਤਾ।
ਬਹੁ ਸ਼ਤਰੂ ਹਤੇ ਪਰ ਲੀਨ ਫਤਿਹ,
ਬਹੁਤੇ ਸਾਰੇ ਵੈਰੀਆਂ ਨੂੰ ਮਾਰਿਆ ਪਰ ਆਖਰਕਾਰ ਸੱਚੇ ਪਾਤਸ਼ਾਹ ਫਤਿਹ ਮਿਲੀ, ਜਿੱਤ ਦੀ ਪ੍ਰਾਪਤੀ ਹੋਈ।
ਜਬ ਲਾਉ ਲੰਘਿਓ ਸਭ ਆਏ ਗਏ ਤਬ ਲਾਉ ਲਰ ਤੇ ਥਿਤ ਹੋਤ ਪਏ।
ਕਹਿੰਦੇ ਨੇ ਸੱਚੇ ਪਾਤਸ਼ਾਹ ਜਬ ਲੋ ਉਲੰਘਿਓ ਸਭ ਆਏ ਗਏ, ਜਦੋਂ ਉਥੋਂ ਸਾਰੇ ਦੇ ਸਾਰੇ ਅਸੀਂ ਉਲੰਘ ਕੇ ਆ ਗਏ, ਉਦੋਂ ਤੱਕ ਉਹ ਅੱਗੇ ਵੱਧ ਕੇ ਲੜਦੇ ਰਹੇ।
ਜਬ ਜਾਣ ਲਈ ਸੁਖ ਸੰਗ ਸਭੈ ਪਹੁੰਚੇ ਗੁਰ ਤੀਰ ਚਲਿਓ ਸੋ ਤਬੈ।
ਕਹਿੰਦੇ ਨੇ ਕਿ ਜਦੋਂ ਗੌਰੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਾਰੀ ਵਹੀਰ ਸੁਖ ਦੇ ਨਾਲ ਚਲੀ ਗਈ ਹੈ, ਫਿਰ ਉਸਨੇ ਬਹੁਤਾ ਜ਼ਿਆਦਾ ਫਿਕਰ ਨਹੀਂ ਕੀਤਾ, ਚਲਿਓ ਸੋ ਤਬੈ। ਫਿਰ ਉਸ ਤੋਂ ਬਾਅਦ ਹਨੇਰਾ ਪੈ ਗਿਆ ਤੇ ਫਿਰ ਉਹਨੇ ਵੀ ਆਉਣਾ ਮਗਰੇ ਮਗਰੇ ਸ਼ੁਰੂ ਕੀਤਾ।
ਨਹੀਂ ਜਾਇ ਤਾਰੀਫ ਕਰੀ ਤਿਸ ਕੀ ਹੱਥ ਬ੍ਰਿੰਦ ਸਹਾਇਕ ਨਹੀਂ ਕਿਸ ਕੀ।
ਸਾਰੇ ਦੇ ਸਾਰੇ ਕਹਿੰਦੇ ਨੇ ਕਿ ਇਹ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਗੌਰੇ ਦੀ ਤਾਰੀਫ ਕੀਤੀ ਨਹੀਂ ਜਾ ਸਕਦੀ, ਉਹ ਵੱਡੀ ਤਾਰੀਫ ਦਾ ਹੱਕਦਾਰ ਹੈ। ਹੱਥ ਬ੍ਰਿੰਦ ਬਹੁਤਿਆਂ ਸਾਰਿਆਂ ਨੂੰ ਮਾਰਿਆ, ਸਹਾਇਕ ਨਹੀਂ ਕਿਸ ਕੀ, ਪਰ ਸੱਚੇ ਪਾਤਸ਼ਾਹ ਸਾਡੇ ਵਿਚੋਂ ਕਿਸੇ ਦੀ ਵੀ ਉਸਨੇ ਸਹਾਇਤਾ ਦੀ ਮੰਗ ਨਹੀਂ ਕੀਤੀ, ਆਪਣੇ ਆਪ ਹੀ ਕਾਰਜ ਨੂੰ ਨੇਪਰੇ ਚਾੜੇ।
ਗੁਰਹਿਤ ਸਰੀਰ ਨ ਪਿਆਰ ਤਰਿਓ, ਪਟ ਥੋਰ ਲੀਏ ਬਹੁ ਸੰਗ ਲਰਿਓ।
ਕਹਿੰਦੇ ਨੇ ਸੱਚੇ ਪਾਤਸ਼ਾਹ, ਗੁਰੂ ਹੇਤ ਸਰੀਰ ਨਾ ਪਿਆਰ ਤਰਿਓ, ਤੁਹਾਡੇ ਹਿੱਤ ਦੇ ਵਾਸਤੇ ਸੱਚੇ ਪਾਤਸ਼ਾਹ ਉਸਨੇ ਜੰਗ ਲੜਿਆ, ਆਪਣੇ ਸਰੀਰ ਦੇ ਨਾਲ ਉਹਨੇ ਪਿਆਰ ਨਹੀਂ ਕੀਤਾ। ਪਟ ਥੋਰ ਲੀਏ ਬਹੁ ਜੰਗ ਲਰਿਓ, ਉਹਦੇ ਨਾਲ ਸੂਰਮੇ ਤੇ ਭਾਵੇਂ ਥੋੜੇ ਸਨ, ਪਰ ਫੇਰ ਵੀ ਉਸਨੇ ਵੱਡਾ ਜੰਗ ਵੱਡੀ ਫੌਜ ਦੇ ਨਾਲ ਲੜਿਆ।
ਤਮ ਹੋਤ ਪਏ ਪਿਖ ਛਤਰ ਹਟੇ, ਤਜ ਦੂਰ ਗਏ ਤਬ ਇਹ ਮਿਟੇ।
ਕਹਿੰਦੇ ਨੇ ਸੱਚੇ ਪਾਤਸ਼ਾਹ, ਪਹਿਲਾਂ ਤੇ ਜ਼ੋਰ ਦੇ ਨਾਲ ਦੋਵਾਂ ਤਰਫਾਂ ਤੋਂ ਯੁੱਧ ਹੁੰਦਾ ਰਿਹਾ। ਜਦੋਂ ਸੱਚੇ ਪਾਤਸ਼ਾਹ ਸੂਰਜ ਅਸਤ ਹੋ ਗਿਆ, ਹਨੇਰਾ ਹੋਣਾ ਸ਼ੁਰੂ ਹੋ ਗਿਆ, ਉਸ ਵੇਲੇ ਜਿਹੜੇ ਵੈਰੀ ਸੀ ਉਹ ਪਿੱਛੇ ਨੂੰ ਹਟ ਗਏ। ਤਜ ਦੂਰ ਗਏ ਤਬ ਇਹ ਮਿਟੇ, ਜਦੋਂ ਤੁਰਕ ਰਣ ਭੂਮੀ ਨੂੰ ਛੱਡ ਕੇ ਦੂਰ ਚਲੇ ਗਏ, ਉਸ ਤੋਂ ਬਾਅਦ ਹੀ ਗੌਰਾ ਤੇ ਗੌਰੇ ਦੇ ਸਾਥੀ ਲੜਨ ਤੋਂ ਪਿੱਛੇ ਮੁੜੇ।
ਅਬ ਦੁੰਦ ਬਵਾਵਤ ਆਵਤ ਪਾ, ਹੋਏ ਦੂਰ ਸੋ ਡੇਰ ਲਗਾਵਤ ਪਾ।
ਇਸ ਤੋਂ ਬਾਅਦ ਸੱਚੇ ਪਾਤਸ਼ਾਹ ਨਗਾਰੇ ਨੂੰ ਖੜਕਾਉਂਦਾ ਹੋਇਆ, ਭਾਈ ਭਗਤੂ ਦਾ ਸਪੁੱਤਰ ਗੌਰਾ ਇਧਰ ਆ ਰਿਹਾ ਸੀ, ਹੋਏ ਦੂਰ ਸੋ ਡੇਰ ਲਗਾਵਤ ਪਾ, ਪਰ ਸੱਚੇ ਪਾਤਸ਼ਾਹ ਇੱਕ ਕੋਹਦੀ ਤੁਹਾਡੇ ਤੋਂ ਵਿੱਥ ਰੱਖ ਕੇ ਉਹਨੇ ਆਪਣਾ ਡੇਰਾ ਲਾ ਲਿਆ, ਕਿਉਂਕਿ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਹੈ ਕਿ ਮੇਰੇ ਮੱਥੇ ਨਾ ਲੱਗੇ, ਇਸ ਕਰਕੇ ਸੱਚੇ ਪਾਤਸ਼ਾਹ ਉਹ ਅਗਾਹ ਨਹੀਂ ਆਇਆ।
ਸੁਣ ਸ੍ਰੀ ਹਰ ਰਾਏ ਪ੍ਰਸੰਨ ਪਏ, ਨਿਜ ਸਿੱਖ ਮਹਾਨ ਸੋ ਜਾਣ ਲਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਵਾਰਤਾ ਸਤਿਗੁਰਾਂ ਨੂੰ ਸੁਣਾਈ ਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਗੌਰੇ ਦੇ ਉੱਤੇ ਪ੍ਰਸੰਨ ਹੋ ਗਏ, ਗੌਰਾ ਸਤਿਗੁਰਾਂ ਦੀਆਂ ਖੁਸ਼ੀਆਂ ਦਾ ਪਾਤਰ ਬਣ ਗਿਆ, ਨਿਜ ਸਿੱਖ ਮਹਾਨ ਸੋ ਜਾਣ ਲਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਾਣ ਲਿਆ ਕਿ ਗੌਰਾ ਮੇਰਾ ਮਹਾਨ ਸਿੱਖ ਹੈ।
ਤਤਕਾਲ ਪਠਾਵਣ ਦਾਸ ਕਰਿਓ, ਤੇਹ ਲਿਆਓ ਹਕਾਰ ਬਿਸਾਲ ਲਰਿਓ।
ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਨੇ ਗੌਰੇ ਦੇ ਉੱਤੇ। ਉਸੇ ਵੇਲੇ ਤਤਕਾਲ ਹੀ ਸਤਿਗੁਰਾਂ ਨੇ ਆਪਣੇ ਦਾਸ ਨੂੰ ਹੁਕਮ ਕੀਤਾ, ਕਹਿੰਦੇ ਨੇ ਤੇਹ ਲਿਆਓ ਹਕਾਰ ਬਿਸਾਲ ਲਰਿਓ, ਜਾਓ ਗੌਰੇ ਨੂੰ ਬੁਲਾ ਕੇ ਮੇਰੇ ਕੋਲ ਲਿਆਵੋ, ਜਿਹੜਾ ਕਿ ਵੱਡੀ ਦਲੇਰੀ ਦੇ ਨਾਲ ਸਾਡੇ ਵਾਸਤੇ ਲੜਿਆ।
ਅਪਰਾਧ ਕਰਿਓ ਬਖਸ਼ੈ ਸਭ ਹੂੰ, ਦੁੱਖ ਬ੍ਰਿੰਦਨ ਤੇ ਛੁਟਕੈ ਅਬ ਹੂੰ।
ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਉਸਨੇ ਅਪਰਾਧ ਕੀਤਾ ਹੈ ਉਸਦੇ ਅਪਰਾਧ ਨੂੰ ਮੈਂ ਹੁਣੇ ਹੀ ਬਖਸ਼ ਦਿਆਂਗਾ।
ਦੁੱਖ ਬ੍ਰਿੰਦਨ ਤੇ ਛੁਟਕੈ ਅਬ ਹੂੰ,
ਬਹੁਤੇ ਸਾਰੇ ਜਿਹੜੇ ਦੁੱਖ ਨੇ ਉਹਨਾਂ ਸਾਰਿਆਂ ਦੁੱਖਾਂ ਤੋਂ ਮੈਂ ਉਸਨੂੰ ਛੁਡਾ ਦਿਆਂਗਾ।
ਸੁਣਿਆ ਇਸ ਸੇਵਕ ਤਾਏ ਗਇਓ, ਗੁਰ ਬਾਕ ਸੁਣਾਵਣ ਤਾਹੇ ਕੀਓ।
ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਸੇਵਕ ਨੇ ਮੰਨਿਆ ਹੈ, ਘੋੜੇ ਨੂੰ ਦੁੜਾ ਕੇ ਉਹ ਪਹੁੰਚਿਆ ਹੈ ਭਾਈ ਗੌਰੇ ਦੇ ਕੋਲ, ਤੇ ਭਾਈ ਗੌਰੇ ਨੂੰ ਉਸਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਾਇਆ।
ਭਗਤੂ ਸੁਤ ਹਾਥਨ ਬੰਦ ਪਲੇ, ਅਭਿਬੰਧਨ ਕੀਨ ਤਹਾਂ ਸੋ ਖਲੇ।
ਦਾਸ ਨੇ ਆਣ ਕੇ ਸੰਦੇਸ਼ਾ ਦਿੱਤਾ ਹੈ ਕਿ ਹੇ ਭਾਈ ਗੌਰਿਆ, ਸਤਿਗੁਰੂ ਜੀ ਤੇਰੇ ਤੇ ਬੜੇ ਪ੍ਰਸੰਨ ਹੋਏ ਨੇ, ਸਤਿਗੁਰੂ ਜੀ ਤੈਨੂੰ ਬੁਲਾ ਰਹੇ ਨੇ। ਇਹ ਗੱਲਾਂ ਜਦੋਂ ਸੁਣੀਆਂ ਗੌਰੇ ਨੇ, ਉਸੇ ਵੇਲੇ ਹੱਥ ਜੋੜ ਕੇ ਜਿਹੜੇ ਪਾਸੇ ਸਤਿਗੁਰੂ ਜੀ ਸਥਿਰ ਸਨ ਉਸ ਪਾਸੇ ਨਮਸਕਾਰ ਕੀਤੇ ਭਾਈ ਗੌਰੇ ਨੇ।
ਕਹਿ ਤੂੰ ਚੱਲ ਮੈਂ ਪੁਣ ਆਵਤ ਹਾਂ, ਨਿਜ ਸੂਰਨ ਡੇਰ ਲਗਾਵਤ ਹਾਂ।
ਜਿਹੜਾ ਸਤਿਗੁਰਾਂ ਦੇ ਵੱਲੋਂ ਸਿੱਖ ਆਇਆ ਹੈ ਉਸ ਨੂੰ ਭਾਈ ਗੌਰਾ ਕਹਿੰਦਾ ਤੂੰ ਚੱਲ ਮੈਂ ਪੁਣ ਆਵਤ ਹਾਂ। ਕਹਿੰਦਾ ਭਾਈ ਜੀ ਤੁਸੀਂ ਚਲੇ ਜਾਓ, ਮੈਂ ਹੁਣੇ ਹੀ ਸਤਿਗੁਰਾਂ ਦੇ ਕੋਲ ਪਹੁੰਚਦਾ ਹਾਂ।
ਨਿਜ ਸੂਰਨ ਡੇਰ ਲਗਾਵਤ ਹਾਂ,
ਮੇਰੇ ਜਿਹੜੇ ਸੂਰਮੇ ਨੇ ਮੈਂ ਜਰਾ ਇਹਨਾਂ ਦਾ ਡੇਰਾ ਲਵਾ ਦਿਆਂ।
ਤਨ ਕਾਇਲ ਛੋਣ ਥੰਭਾਵਤ ਹਾਂ, ਮ੍ਰਿਦ ਬਾਕਣ ਧੀਰ ਬਤਾਵਤ ਹਾਂ।
ਭਾਈ ਗੌਰਾ ਕਹਿੰਦਾ ਕਿ ਬੜੇ ਮੇਰੇ ਸਾਥੀ ਜ਼ਖਮੀ ਨੇ, ਇਹਨਾਂ ਦੇ ਜ਼ਖਮਾਂ ਦੇ ਵਿੱਚੋਂ ਖੂਨ ਵਹਿ ਰਿਹਾ, ਮੈਂ ਇਹਨਾਂ ਦੀ ਮਲਮ ਪੱਟੀ ਕਰਕੇ ਮਿੱਠੇ ਵਚਨ ਕਰਕੇ ਆਉਣਾ ਹਾਂ, ਮੈਂ ਸਤਿਗੁਰਾਂ ਨੂੰ ਹੁਣੇ ਆਣ ਕੇ ਮਿਲਾਂਗਾ। ਸੁਣ ਸੇਵਕ ਬਾਜ ਧਵਾਏ ਗਏ, ਜਿਮ ਗੌਰ ਕਹਿਓ ਸੋ ਸੁਣਾਏ ਦਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸੇਵਕ ਨੇ ਘੋੜੇ ਨੂੰ ਦੌੜਾਇਆ ਹੈ, ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਦੇ ਕੋਲ ਚਲਾ ਗਿਆ, ਜਾ ਕੇ ਜੋ ਕੁਝ ਗੌਰੇ ਨੇ ਆਖਿਆ ਸੀ ਉਹ ਸਤਿਗੁਰਾਂ ਨੂੰ ਸੁਣਾਇਆ।
ਗੁਰ ਫੇਰ ਪਠਾਵਨ ਕੀਨ ਤਬੈ, ਬਿਨ ਦੇਰੀ ਹਾਂ ਤਿਸ ਲਿਆਓ ਅਬੈ।
ਉਸੇ ਵੇਲੇ ਸਤਿਗੁਰਾਂ ਨੇ ਫੇਰ ਹੁਕਮ ਕੀਤਾ, ਕਹਿੰਦੇ ਨੇ ਨਹੀਂ ਦੇਰੀ ਨਾ ਲਾਓ। ਸਤਿਗੁਰਾਂ ਨੇ ਫੇਰ ਆਖਿਆ ਕਿ ਜਾਓ, ਬਿਨ ਦੇਰ ਇਹਾਂ ਤਿਸ ਲਿਆਓ ਅਬੈ, ਬਗੈਰ ਦੇਰੀ ਤੋਂ ਹੁਣੇ ਮੇਰੇ ਤੱਕ ਗੌਰੇ ਨੂੰ ਪਹੁੰਚਾਓ।
ਪੁੰਨ ਤਾਏ ਗਇਓ ਸਹਿਸਾਏ ਚਲੋ, ਗੁਰ ਤੋਹਿ ਪ੍ਰਤੀਖ ਤੇ ਆਪ ਖਲੋ।
ਫਿਰ ਤੋਂ ਘੋੜੇ ਨੂੰ ਦੜਾਇਆ ਹੈ, ਭਾਈ ਗੌਰੇ ਦੇ ਤੱਕ ਸਤਿਗੁਰਾਂ ਦਾ ਸੇਵਕ ਪਹੁੰਚਿਆ, ਆਣ ਕੇ ਕਹਿੰਦਾ ਸਹਿਸਾਏ ਚਲੋ, ਗੁਰ ਤੋਹਿ ਪ੍ਰਤੀਖ ਤੇ ਆਪ ਖਲੋ। ਕਹਿੰਦਾ ਭਾਈ ਗੌਰਿਆ ਛੇਤੀ ਦੇ ਨਾਲ ਚੱਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੀ ਬੜੀ ਤੀਬਰ ਇੱਛਾ ਦੇ ਨਾਲ ਉਡੀਕ ਕਰ ਰਹੇ ਨੇ।
ਕਹਿ ਮੋਹੀ ਉਤਾਇਲ ਭੇਜ ਦਿਓ, ਅਬ ਚਾਹਸ ਤੀਰ ਮਿਲਾਏ ਲਇਓ।
ਉਹ ਸੇਵਕ ਕਹਿੰਦਾ ਕਿ ਮੈਨੂੰ ਛੇਤੀ ਹੀ ਸਤਿਗੁਰਾਂ ਨੇ ਦੁਬਾਰਾ ਭੇਜ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿੰਨਾ ਛੇਤੀ ਹੋ ਸਕੇ ਓਨਾ ਛੇਤੀ ਗੌਰੇ ਨੂੰ ਮੇਰੇ ਤੱਕ ਪਹੁੰਚਾਓ, ਅਬ ਚਾਹਸ ਤੀਰ ਮਿਲਾਏ ਲਇਓ। ਭਾਈ ਗੌਰਿਆ ਹੁਣ ਸਤਿਗੁਰੂ ਜੀ ਦੀ ਤੇਰੇ ਉੱਤੇ ਪ੍ਰਸੰਨਤਾ ਹੈ, ਉਹ ਤੈਨੂੰ ਆਪਣੇ ਨਾਲ ਮਿਲਾਉਣਾ ਚਾਹੁੰਦੇ ਨੇ। ਦੇਖੋ ਜਦੋਂ ਸਤਿਗੁਰਾਂ ਦੀ ਨਾਰਾਜ਼ਗੀ ਹੋਈ ਤੇ ਕਿੰਨੇ ਭਿਆਨਕ ਸਤਿਗੁਰਾਂ ਨੇ ਸਰਾਪ ਦਿੱਤੇ, ਤੇ ਜਦੋਂ ਸਤਿਗੁਰਾਂ ਦੀ ਖੁਸ਼ੀ ਹੋਈ ਤੇ ਸਤਿਗੁਰੂ ਜੀ ਕਿੰਨੇ ਉਤਾਵਲੇ ਨੇ ਕਿ ਮੈਂ ਕਿੰਨਾ ਛੇਤੀ ਗੌਰੇ ਨੂੰ ਮਿਲਾਂ। ਇਸ ਕਰਕੇ ਚੇਸ਼ਟਾ ਇਹ ਕਰਨੀ ਚਾਹੀਦੀ ਹੈ ਕਿ ਗੁਰੂ ਦਾ ਡਰ ਰੱਖਿਆ ਜਾਵੇ, ਮਤਾਂ ਗੁਰੂ ਦੀ ਨਾਰਾਜ਼ਗੀ ਹੋਵੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੁਕਮਨਾਮੇ ਦੇ ਵਿੱਚ ਵੀ ਲਿਖਿਆ ਕਿ ਖੌਫ ਰੱਖਣਾ ਗੁਰੂ ਦਾ ਹਰ ਦਮ। ਜੇਕਰ ਸਿੱਖ ਨੂੰ ਹਮੇਸ਼ਾ ਗੁਰੂ ਦਾ ਖੌਫ ਰਵੇ, ਗੁਰੂ ਦਾ ਡਰ ਰਵੇ, ਤੇ ਕਦੇ ਵੀ ਉਹ ਗਲਤੀ ਨਹੀਂ ਕਰਦਾ ਤੇ ਫਿਰ ਸਤਿਗੁਰਾਂ ਦੀ ਨਾਰਾਜ਼ਗੀ ਦਾ ਪਾਤਰ ਨਹੀਂ ਬਣਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਹਾਲ ਹੋਏ ਨੇ ਭਾਈ ਗੌਰੇ ਦੇ ਉੱਤੇ ਤੇ ਕਹਿੰਦੇ ਨੇ ਛੇਤੀ ਬੁਲਾ ਕੇ ਲਿਆਓ, ਦੁਬਾਰਾ ਸੰਦੇਸ਼ਾ ਘੱਲਿਆ।
ਭਗਤੂ ਸੁਤ ਪੇਰੀ ਉਚਾਰਤ ਹੈ, ਕਹੀਏ ਪਗ ਪਾਣ ਪਖਾਰਤ ਹੈ।
ਭਾਈ ਗੌਰੇ ਨੇ ਫੇਰ ਆਖਿਆ ਕਿ ਹੁਣ ਮੈਂ ਆਪਣੇ ਹੱਥਾਂ ਪੈਰਾਂ ਨੂੰ ਚੰਗੇ ਤਰੀਕੇ ਦੇ ਨਾਲ ਧੋ ਕੇ ਸਵਾਰ ਕੇ ਸਤਿਗੁਰਾਂ ਨੂੰ ਮਿਲਾਂਗਾ।
ਰਾਜੇ ਅੰਗ ਉਤਾਰ ਸੁਹਾਵਤ ਹਾਂ, ਗੁਰ ਹੇਰਨ ਕੋ ਲਲਚਾਵਤ ਹਾਂ।
ਕਹਿੰਦਾ ਕਿ ਮੇਰੇ ਮਨ ਦੇ ਵਿੱਚ ਵੀ ਬੜੀ ਚਾਹ ਹੈ ਕਿ ਛੇਤੀ ਸਤਿਗੁਰਾਂ ਦਾ ਦਰਸ਼ਨ ਕਰਾਂ, ਪਰ ਹੁਣ ਧੂੜ ਮਿੱਟੀ ਦੇ ਨਾਲ ਮੈਂ ਲਿਬੜਿਆ ਹੋਇਆ, ਮੈਂ ਆਪਣੇ ਅੰਗਾਂ ਨੂੰ ਸਵਾਰ ਕੇ ਹੁਣੇ ਆਉਣਾ।
ਸੁਣ ਸੇਵਕ ਜਾਏ ਸੁਣਾਏ ਦਿਓ, ਗੁਰਦਾਸ ਪਠਾਵਣ ਆਣ ਕੀਓ।
ਸੇਵਕ ਨੇ ਜਾ ਕੇ ਦੂਸਰੀ ਵਾਰੀ ਇਸ ਤਰ੍ਹਾਂ ਦਾ ਸੰਦੇਸ਼ਾ ਦਿੱਤਾ ਤੇ ਸਤਿਗੁਰਾਂ ਨੇ ਫੇਰ ਉਸੇ ਵੇਲੇ ਇੱਕ ਹੋਰ ਦਾਸ ਨੂੰ ਭੇਜ ਦਿੱਤਾ।
ਕਹਿੰਦੇ ਨੇ ਅਬ ਜਾਏ ਕਹੋ ਭਗਤੂ ਸੁਤ ਕੋ, ਚੱਲ ਜੇ ਨਹੀਂ ਆਵਤ ਹੈ ਇਤ ਕੋ।
ਦਾਸ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਜਾ ਕੇ ਗੌਰੇ ਨੂੰ ਆਖੋ ਕਿ ਜੇਕਰ ਹੁਣ ਐਸ ਵਾਰੀ ਵੀ ਉਹ ਨਹੀਂ ਆਉਂਦਾ ਤਾਂ।
ਗੁਰ ਤੋਟ ਕੇ ਆਪੇ ਆਵਤ ਹੈ, ਗਮਨੇ ਹਮ ਆਪ ਬੁਲਾਵਤ ਹੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਨੂੰ ਆਖਿਓ ਕਿ ਜੇਕਰ ਐਸ ਵਾਰੀ ਵੀ ਤੂੰ ਨਾ ਆਇਆ ਤੇ ਫਿਰ ਗੌਰਿਆ ਮੈਂ ਤੇਰੇ ਕੋਲ ਆਪ ਆਵਾਂਗਾ, ਸਵੈ ਮੈਂ ਤੈਨੂੰ ਆਣ ਕੇ ਮਿਲਾਂਗਾ।
ਇਮ ਜਾਏ ਕਾਇਓ ਸੁਣ ਤੂਰ ਨਹੀਂ, ਗਮਨਿਓ ਪਿਖ ਬੇਗੁਰ ਪੂਰਨ ਹੀ।
ਜਦੋਂ ਇਸ ਤਰ੍ਹਾਂ ਦਾ ਸੰਦੇਸ਼ਾ ਭਾਈ ਗੌਰੇ ਨੂੰ ਮਿਲਿਆ ਤੇ ਫਿਰ ਕਾਹਲੀ ਦੇ ਨਾਲ ਹੀ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਜੋ ਕਿ ਪੂਰਨ ਗੁਰੂ ਨੇ ਉਹਨਾਂ ਨੂੰ ਮਿਲਣ ਦੇ ਵਾਸਤੇ ਭਾਈ ਗੌਰਾ ਚੱਲਿਆ।
ਰਾਜ ਸਮੇਤ ਆਯਦ ਲੱਗੇ, ਚੜ ਕਰ ਚੱਲਿਓ ਤੁਰੰਗ, ਬੈਠੇ ਸ੍ਰੀ ਹਰਿ ਰਾਇ ਜਹਿ ਭਾਇਓ ਪ੍ਰਸੰਨ ਉਮੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਧੂੜ ਮਿੱਟੀ ਦੇ ਨਾਲ ਲਿਬੜਿਆ ਹੋਇਆ, ਆਪਣੇ ਸ਼ਸਤਰਾਂ ਨੂੰ ਵੀ ਆਪਣੇ ਸਰੀਰ ਦੇ ਉੱਤੋਂ ਉਸ ਨੇ ਨਹੀਂ ਲਾਇਆ, ਉਸੇ ਤਰ੍ਹਾਂ ਹੀ ਘੋੜੇ ਨੂੰ ਦੜਾ ਕੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਹੀ ਭਾਈ ਗੌਰੇ ਨੂੰ ਦੇਖਿਆ ਤੇ ਬਹੁਤ ਹੀ ਜ਼ਿਆਦਾ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਆਏ। ਸੋ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਇਸ ਅਧਿਆਇ ਦੀ ਸਮਾਪਤੀ ਕੀਤੀ ਹੈ। ਦੂਸਰੇ ਪਾਸੇ ਜਿਹੜੀ ਪੋਥੀ ਦੀ ਮੈਂ ਕਥਾ ਕਰ ਰਿਹਾ ਸੀ, ਇਹ 9ਵੀਂ ਜਿਲਦ ਸੀ, ਇਹਦੀ ਵੀ ਸਮਾਪਤੀ ਹੁੰਦੀ ਹੈ ਔਰ ਤੀਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਮੈਂ ਕਵੀ ਜੀ ਦੇ ਅਨੁਸਾਰ ਬਿਆਨ ਕਰਾਂਗਾ ਕਿ ਕਿਸ ਤਰ੍ਹਾਂ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਭਾਈ ਗੌਰੇ ਨੂੰ ਖੁਸ਼ੀਆਂ ਬਖਸ਼ਿਸ਼ ਕਰਨਗੇ, ਉਹਦੇ ਅਪਰਾਧਾਂ ਤੋਂ ਉਸ ਨੂੰ ਮੁਕਤ ਕਰਨਗੇ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।